ਇਹ ਸਾਬਿਤ ਹੋਏਗਾ ਕਿ ਸੰਜੇ ਸਿੰਘ ਔਰ ਅਰਵਿੰਦ ਕੇਜਰੀਵਾਲ ਦਾ ਕੀ ਰੋਲ ਹੈ ਇਸ ਵਾਇਲੈਂਸ ਦੇ ਵਿੱਚ। ਅੰਕਿਤ ਸ਼ਰਮਾ ਦਾ ਜੋ ਕਤਲ ਕੀਤਾ ਗਿਆ, ਇੰਟੈਲੀਜੈਂਸ ਬਿਊਰੋ ਦੇ ਇਸ ਸ਼ਖਸ ਦਾ ਕਤਲ ਕਿਹਨੇ ਕੀਤਾ, ਕੌਣ ਇਹਦੇ ਪਿੱਛੇ ਹੈਗਾ। ਕਪਿਲ ਸ਼ਰਮਾ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਔਰ ਸੰਜੇ ਸਿੰਘ ਦਾ ਰੋਲ ਵੀ ਫੋਨ ਕਾਲਸ ਦੀਆਂ ਡਿਟੇਲਸ ਤੋਂ ਬਾਹਰ ਆਏਗਾ। ਜਿੱਥੇ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਤਾਹਿਰ ਹੁਸੈਨ ਹੀ ਇਕੱਲਾ ਕਿਲਰ ਨਹੀਂ ਹੈ, ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈਗਾ, ਔਰ ਤਾਹਿਰ ਹੁਸੈਨ ਦੇ ਜਿਹੜੇ ਲੜਕੇ ਨੇ ਉਹ ਸਾਫ਼ ਨਜ਼ਰ ਆ ਰਹੇ ਨੇ ਕਿ ਉਹਨਾਂ ਨੇ ਪੱਥਰ ਪਕੜੇ ਹੋਏ ਨੇ, ਉਹਨਾਂ ਦੇ ਕੋਲ ਪੈਟਰੋਲ ਬੰਬ ਹੈਗੇ ਨੇ, ਔਰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦਾ ਕਤਲ ਕੀਤਾ, ਇਹਦੀ ਸਾਰੀ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਜਿੱਥੇ ਕਪਿਲ ਸ਼ਰਮਾ ਨੇ ਦਾਅਵਾ ਕੀਤਾ ਕਿ ਅੱਜ ਸਾਰਾ ਦੇਸ਼ ਇਹਨਾਂ ਵੀਡੀਓਜ਼ ਦੇ ਜ਼ਰੀਏ ਜਾਣ ਚੁੱਕਾ ਹੈਗਾ ਕਿ ਕੌਣ ਲੋਕ ਨੇ, ਔਰ ਦਿੱਲੀ ਦੇ ਲੋਕਾਂ ਨੂੰ 35 ਲੱਖ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਇਨਕਨਵੀਨੀਅੰਸ ਪਹੁੰਚਾਈ ਹੈਗੀ ਹੈ, ਜਿਹਦੇ ਕਾਰਨ ਕਿ ਉਹਨਾਂ ਨੇ ਇਹਨਾਂ ਨੂੰ ਟੈਰਿਸਟ ਹੋਣ ਦੇ ਵੀ ਐਲੀਗੇਸ਼ਨਸ ਲਗਾਏ ਨੇ। ਔਰ ਇੱਧਰ ਅਸੀਂ ਦੱਸ ਦਈਏ ਕਿ ਹੁਣ ਹਾਈ ਕੋਰਟ ਦੇ ਵਿੱਚ ਕੀ ਕਾਰਵਾਈ ਚੱਲ ਰਹੀ ਹੈਗੀ ਹੈ। ਸੀਏ ਵਾਇਲੈਂਸ ਦੇ ਉੱਤੇ ਹਾਈ ਕੋਰਟ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਜਵਾਬ ਦੇ ਵਿੱਚ ਜੋ FIR ਦਰਜ ਕਰਨ ਦੀ ਗੱਲ ਕੀਤੀ ਹੈ, ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ 3 BJP ਲੀਡਰ ਦਾ ਨਾਮ ਵੀ ਜਿਹੜਾ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ। ਦਿੱਲੀ ਹਾਈ ਕੋਰਟ ਨੇ ਅੱਜ ਥਰਸਡੇ ਨੂੰ ਕਿਹਾ ਹੈਗਾ ਕਿ ਜਿਹੜੇ ਇਕੱਲੇ ਉਹਨਾਂ ਲੋਕਾਂ ਦੇ ਖਿਲਾਫ਼ ਨਹੀਂ FIR ਹੋਏਗੀ ਜਿਹੜੇ ਲੋਕ ਇਸ ਵਾਇਲੈਂਸ ਨੂੰ ਐਕਚੁਅਲੀ ਕਰ ਰਹੇ ਸੀਗੇ, ਪਰ ਜਿਹੜੇ 3 BJP ਲੀਡਰਸ ਨੇ ਇਹ ਭੜਕਾਊ ਬਿਆਨ ਦਿੱਤੇ ਨੇ ਉਹਨਾਂ ਦੇ ਖਿਲਾਫ਼ ਵੀ ਜਿਹੜੀ FIR ਹੈ ਉਹ ਦਰਜ ਕੀਤੀ ਜਾਏ, ਜਿਹਨਾਂ ਦੇ ਵਿੱਚ ਕਿ ਕਪਿਲ ਮਿਸ਼ਰਾ ਔਰ ਅਨੁਰਾਗ ਠਾਕੁਰ ਔਰ ਪ੍ਰਵੇਸ਼ ਵਰਮਾ ਇਹ 3 BJP ਲੀਡਰਸ ਜਿਹਨਾਂ ਦੇ ਬਿਆਨਾਂ ਨੂੰ ਪਹਿਲਾਂ ਹੀ ਸਵਾਲ ਖੜੇ ਕੀਤੇ ਜਾ ਰਹੇ ਸੀ। ਹਾਈ ਕੋਰਟ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਨੇ ਹਜੇ ਤੱਕ ਇਹਨਾਂ 3 BJP ਲੀਡਰਸ ਦੇ ਖਿਲਾਫ਼ FIR ਕਿਉਂ ਨਹੀਂ ਦਰਜ ਕੀਤੀ। ਦਿੱਲੀ ਪੁਲਿਸ ਨੇ ਜਿੱਥੇ ਸੁਪਰੀਮ ਕੋਰਟ ਨੇ ਜੋ ਹਾਲ ਹੀ ਦੇ ਵਿੱਚ ਗੱਲ ਕੀਤੀ ਸੀਗੀ ਕਿ ਹਜੇ ਫਿਲਹਾਲ ਸਾਨੂੰ ਸਥਿਤੀ ਨੂੰ ਕਾਬੂ ਦੇ ਵਿੱਚ ਰੱਖਣਾ ਚਾਹੀਦਾ, ਦਿੱਲੀ ਪੁਲਿਸ ਨੇ ਤਰਕ ਦਿੱਤਾ ਹੈ ਕਿ ਸਾਨੂੰ ਸਥਿਤੀ ਨੂੰ ਪਹਿਲਾਂ ਕਾਬੂ ਕਰਨਾ ਜ਼ਰੂਰੀ ਹੈ, ਉਸ ਤੋਂ ਬਾਅਦ ਇਹ ਸਾਰੀਆਂ FIR ਦਰਜ ਕੀਤੀਆਂ ਜਾਣਗੀਆਂ। ਦਿੱਲੀ ਪੁਲਿਸ ਨੇ ਕਿਹਾ ਹੈ ਕਿ FIR ਤੋਂ ਪਹਿਲਾਂ ਸਥਿਤੀ ਨੂੰ ਨੋਰਮਲਾਈਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ April ਤੱਕ ਟਲ ਗਈ ਹੈ। ਇਸ ਤੋਂ ਇਲਾਵਾ ਵੱਡੇ ਸਵਾਲ ਇਹ ਵੀ ਖੜੇ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਇੱਕ ਜੱਜ ਦਾ ਜਿਹੜਾ ਤਬਾਦਲਾ ਹੈਗਾ ਉਹ ਕਿਉਂ ਕੀਤਾ ਗਿਆ। ਕਾਂਗਰਸ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਨੇ ਕਿ ਇੱਕ ਜੱਜ ਜੋ ਕਿ ਇਸ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਸਾਰੀ ਚੀਜ਼ ਨੂੰ ਓਵਰਸੀ ਕਰ ਰਹੇ ਸੀਗੇ, ਜੱਜ ਹੋਣਾ ਦਾ ਤਬਾਦਲਾ ਕਿਉਂ ਕੀਤਾ ਗਿਆ। ਇਸ ਦੇ ਜਵਾਬ ਦੇ ਵਿੱਚ ਜਿਹੜੇ ਲਾਅ ਮਿਨਿਸਟਰ ਰਵੀ ਸ਼ੰਕਰ ਪ੍ਰਸਾਦ, ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਹਰ ਚੀਜ਼ ਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੱਜ ਦਾ ਤਬਾਦਲਾ ਦੀ ਜਿਹੜੀ ਹੁਕਮ ਸੀਗੇ ਉਸ ਦੀ ਰਿਪੋਰਟ ਮੀਡੀਆ ਦੇ ਸਾਹਮਣੇ ਜਾਰੀ ਕਰਦਿਆਂ ਉਹਨਾਂ ਨੇ ਦੱਸਿਆ ਕਿ 12 ਫਰਵਰੀ ਨੂੰ 2 ਹਫ਼ਤੇ ਪਹਿਲਾਂ ਹੀ ਇਹ ਜੱਜ ਸਾਹਿਬ ਦੇ ਤਬਾਦਲੇ ਦੇ ਹੁਕਮ ਜਿਹੜੇ ਨੇ ਉਹ ਸੁਪਰੀਮ ਕੋਰਟ ਵੱਲੋਂ ਜਾਰੀ ਕਰ ਦਿੱਤੇ ਗਏ ਸੀ। ਇਸ ਚੀਜ਼ ਨੂੰ ਅਨਸੈਸਰੀ ਪੋਲੀਟੀਸਾਈਜ਼ ਨਾ ਕੀਤਾ ਜਾਏ। ਇਸ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਥਰਸਡੇ ਵਾਲੇ ਦਿਨ ਵੱਡੇ ਰਿਲੀਫ ਕੈਂਪਸ ਖੋਲ ਦਿੱਤੇ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਵਿਕਟਮਸ ਨੇ ਵਾਇਲੈਂਸ ਹਿੱਟ ਏਰੀਆਸ ਦੇ ਨਾਰਥ ਈਸਟ ਦਿੱਲੀ ਦੇ ਵਿੱਚ ਉਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਕਿਹਾ ਹੈਗਾ ਕਿ ਅਸੀਂ ਉਹਨਾਂ ਵਾਸਤੇ ਸਵਾਗਤ ਕਰਦੇ ਹਾਂ, ਉਹ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਉਣ ਔਰ ਇੱਥੇ ਆ ਕੇ ਉਹਨਾਂ ਨੂੰ ਲੰਗਰ ਜਿਹੜਾ ਉਹ ਸਰਵ ਕੀਤਾ ਜਾਏਗਾ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਪ੍ਰੈਜੀਡੈਂਟ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਇੱਕ ਐਮਰਜੈਂਸੀ ਮੀਟਿੰਗ ਸਿੱਖ ਕਮੇਟੀ ਦੀ ਬੁਲਾਈ ਗਈ ਔਰ ਥਰਸਡੇ ਵਾਲੇ ਦਿਨ ਅੱਜ ਇਹ ਫੈਸਲਾ ਲਿਆ ਗਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਲੰਗਰ ਸਰਵ ਕੀਤਾ ਜਾਵੇ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਫ੍ਰੀ ਇਲਾਜ ਵੀ ਜਿਹੜਾ ਉਹ ਵੀ ਕੀਤਾ ਜਾ ਰਿਹਾ ਹੈ। BJP ਦੇ ਸੀਨੀਅਰ ਲੀਡਰ ਪ੍ਰਕਾਸ਼ ਜਾਵੜੇਕਰ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈਗਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਜਿਹਨਾਂ ਨੂੰ ਕਿ ਦੇਸ਼ ਨੇ ਹੁਣ ਹਰ ਕੋਨੇ ਤੋਂ ਨਕਾਰ ਦਿੱਤਾ ਹੈ, ਲਗਾਤਾਰ ਇਲੈਕਸ਼ਨ ਬਾਰ ਬਾਰ ਕਾਂਗਰਸ ਪਾਰਟੀ ਹਾਰ ਰਹੀ ਹੈ ਔਰ ਇਲੈਕਸ਼ਨ ਦੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਕੋਲ ਹੋਰ ਕੁਛ ਨਹੀਂ ਸੀਗਾ, ਜਿਹਦੇ ਕਾਰਨ ਕਿ ਭੜਕਾਹਟ ਪੈਦਾ ਕਰਕੇ CA ਦੇ ਉੱਤੇ ਧਰਨੇ ਲਵਾ ਰਹੇ ਨੇ ਔਰ ਉਸ ਤੋਂ ਬਾਅਦ ਇਹ ਸਾਰਾ ਕੁਛ ਕਰ ਰਹੇ ਨੇ, ਜਿੱਥੇ ਕਿ ਇਸ ਜੋ ਕਿ ਵਾਇਲੈਂਸ ਹੋਈ ਹੈ, ਜੋ ਮੌਤਾਂ ਹੋਈਆਂ, ਇਹਦੇ ਬਾਰੇ ਸਰਕਾਰ ਜਿਹੜੀ ਹੈ ਉਹ ਓਪੋਜੀਸ਼ਨ ਦੇ ਉੱਤੇ ਦੋਸ਼ ਲਾ ਰਹੀ ਹੈ। ਖਾਸ ਸਵਾਲ ਸਲਮਾਨ ਖੁਰਸ਼ੀਦ ਔਰ ਹੋਰ ਕੈਬਨਿਟ ਮੰਤਰੀ ਜੋ ਫਾਰਮਰ ਕੈਬਨਿਟ ਮੰਤਰੀ ਨੇ ਉਹਨਾਂ ਵਾਸਤੇ ਖੜਾ ਕੀਤਾ ਗਿਆ। ਸਲਮਾਨ ਖੁਰਸ਼ੀਦ ਦਾ ਇੱਕ ਵੀਡੀਓ ਵੀ ਬਾਹਰ ਆਇਆ ਜਿਸ ਦੇ ਵਿੱਚ ਕਿ ਸਲਮਾਨ ਖੁਰਸ਼ੀਦ ਜਿਹੜੇ ਨੇ ਉਹ ਆਜ਼ਾਦੀ ਦੇ ਨਾਅਰੇ ਲਾਉਣ ਵਾਲਿਆਂ ਦੇ ਨਾਲ ਖੁਦ ਵੀ ਨਾਅਰੇਬਾਜ਼ੀ ਕਰਦੇ ਦਿਖੇ ਨੇ। ਸਲਮਾਨ ਖੁਰਸ਼ੀਦ ਦੇ ਇਸ ਵੀਡੀਓ ਤੋਂ ਬਾਅਦ ਜਿੱਥੇ BJP ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈਗਾ ਕਿ ਅੱਜ ਇਸ ਵੀਡੀਓ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸ਼ਾਹੀਨ ਬਾਗ ਜਾਂ ਹੋਰ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਦੇ ਪਿੱਛੇ ਕਾਂਗਰਸ ਵੱਡੇ ਤੌਰ ਦੇ ਉੱਤੇ ਸਾਜਿਸ਼ ਕਰ ਰਹੀ ਸੀਗੀ, ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਇਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਖੁਦ ਸਲਮਾਨ ਖੁਰਸ਼ੀਦ ਜਾ ਕੇ ਪ੍ਰਕਾਸ਼ ਜਿਹੜੀ ਹੈ ਉਹ ਪੈਦਾ ਕਰ ਰਹੇ ਨੇ। ਸਲਮਾਨ ਖੁਰਸ਼ੀਦ ਦਾ ਵੀ ਬਿਆਨ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਈਏ, ਜਦੋਂ ਮੀਡੀਆ ਨੇ ਉਹਨਾਂ ਨੂੰ ਸਵਾਲ ਖੜਾ ਕੀਤਾ ਕਿ ਸਰਕਾਰ ਤੁਹਾਡੇ ਉੱਤੇ ਦੋਸ਼ ਲਗਾ ਰਹੀ ਹੈ ਕਿ ਤੁਸੀਂ ਇਹ ਸਾਰਾ ਕੁਛ ਪਿੱਛੇ ਬੈਠ ਕੇ ਕਰਵਾ ਰਹੇ ਹੋ, ਅੱਜ ਦਿੱਲੀ ਦੇ ਵਿੱਚ ਜੋ ਵਾਇਲੈਂਸ ਹੈ ਉਹ ਸਾਰਾ ਕੁਛ ਤੁਹਾਡੇ ਹੀ ਸ਼ਹਿਰ ਦੇ ਉੱਤੇ ਹੋਇਆ, ਤੁਸੀਂ ਜਦੋਂ ਡੋਨਲਡ ਟਰੰਪ ਆਏ ਸੀਗੇ ਤੇ ਇਸ ਦੌਰੇ ਦੇ ਉੱਤੇ ਭਾਰਤ ਨੂੰ ਬਦਨਾਮ ਕਰਨ ਦੇ ਵਾਸਤੇ, ਮੋਦੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਪਾਰਟੀ ਵੱਲੋਂ ਇਹ ਸਾਰੀ ਵੱਡੀ ਸਾਜਿਸ਼ ਰਚੀ ਗਈ ਸੀ। ਇਹਦੇ ਜਵਾਬ ਦੇ ਵਿੱਚ ਸਲਮਾਨ ਖੁਰਸ਼ੀਦ ਦਾ ਕਹਿਣਾ ਹੈ ਕਿ ਸਰਕਾਰ ਤੇ ਇਲਜ਼ਾਮ ਲਗਾਏਗੀ ਹੀ, ਪਰ ਉਹਨਾਂ ਨੇ ਮਨਾ ਕੀਤਾ, ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ। ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਇਹ ਸਮੇਂ ਹੈਗਾ ਜ਼ਖਮਾਂ ਦੇ ਉੱਤੇ ਮਰਹਮ ਲਗਾਉਣ ਦਾ। ਜਦੋਂ ਮੀਡੀਆ ਨੇ ਪੁੱਛਿਆ ਤਾਂ ਫਿਰ ਕੌਣ ਹੋਏਗਾ ਇਹਦੇ ਪਿੱਛੇ, ਤੁਹਾਡੇ ਉੱਤੇ ਦੋਸ਼ ਲਗਾਏ ਜਾ ਰਹੇ ਨੇ, ਤੁਸੀਂ ਦੱਸੋ ਬਤੌਰ ਫਾਰਮਰ ਕੈਬਨਿਟ ਮਿਨਿਸਟਰ ਸਲਮਾਨ ਖੁਰਸ਼ੀਦ ਸਾਹਿਬ, ਕਿ ਆਖਿਰਕਾਰ ਕੌਣ ਇਹਦੇ ਪਿੱਛੇ ਹੈ। ਤੇ ਸਲਮਾਨ ਖੁਰਸ਼ੀਦ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਇਹ ਸਮੇਂ ਨਹੀਂ ਹੈ ਕਿ ਕਿਸੇ ਦਾ ਦੋਸ਼ ਲੱਭਿਆ ਜਾਵੇ, ਇਹ ਸਮੇਂ ਹੈਗਾ ਹੈ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਉਹ ਠੀਕ ਕੀਤਾ ਜਾਵੇ। ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਦੇ ਵਿੱਚ ਆਪਣੀ ਤਸਵੀਰ ਜਾਰੀ ਕਰਦਿਆਂ ਕਿਹਾ ਹੈਗਾ ਕਿ ਪੰਜਾਬ ਦੇ ਵਿੱਚ ਉਹ ਬੜਾ ਰੋਲ ਕਰਨ ਲਈ ਤਿਆਰ ਨੇ। ਅਸੀਂ ਦੱਸ ਦਈਏ ਕਿ ਤਸਵੀਰ ਉਹਨਾਂ ਦੀ ਸੀਗੀ ਜਿਹਦੇ ਵਿੱਚ ਕਿ ਕਾਂਗਰਸ ਦੇ ਚੇਅਰਪਰਸਨ ਸੋਨੀਆ ਗਾਂਧੀ ਔਰ ਨਾਲ ਹੀ ਪ੍ਰਿਅੰਕਾ ਗਾਂਧੀ ਦੇ ਨਾਲ ਉਹ ਖੜੇ ਨਜ਼ਰ ਆ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਕਾਫੀ ਮੀਟਿੰਗਸ ਉਹਨਾਂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਕੀਤੀ ਹੈਗੀ ਹੈ, ਔਰ ਇੱਕ ਘੰਟੇ ਦੀ ਮੀਟਿੰਗ ਸੋਨੀਆ ਗਾਂਧੀ ਜੀ ਔਰ ਪ੍ਰਿਅੰਕਾ ਗਾਂਧੀ ਜੀ ਨਾਲ ਵੀ ਕੀਤੀ ਹੈ, ਜਿਸ ਤੋਂ ਬਾਅਦ ਇਹ ਨਜ਼ਰ ਆ ਰਿਹਾ ਹੈ ਕਿ ਇੱਕ ਬੜਾ ਰੋਲ ਜਿਹੜਾ ਹੈ ਉਹ ਹੁਣ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਨਿਭਾ ਸਕਦੇ ਨੇ। ਅੱਗੇ ਚੱਲ ਕੇ ਸਾਡੇ ਵਾਈ ਮੀਡੀਆ ਦੇ ਐਸੋਸੀਏਟ ਐਡੀਟਰ ਵਰਿੰਦਰ ਸਿੰਘ ਜੀ ਔਰ ਨਾਲ ਹੀ ਇੰਡੀਆ ਤੋਂ ਸੁਰਿੰਦਰ ਡੱਲਾ ਸਾਹਿਬ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕੀ ਫਿਊਚਰ ਹੈਗਾ ਔਰ ਕਿਆ ਵਾਕਈ ਹੀ ਕੈਪਟਨ ਨੂੰ ਰਿਪਲੇਸ ਕਰ ਦੇਣਗੇ, ਕੈਪਟਨ ਨੂੰ ਤਬਦੀਲ ਕਰ ਦੇਣਗੇ, ਇਹਦੇ ਬਾਰੇ ਵੀ ਜ਼ਿਕਰ ਜ਼ਰੂਰ ਕਰਾਂਗੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਉੱਤੇ ਹਰ ਪਾਸੋਂ ਦਬਾਅ ਪੈ ਰਿਹਾ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਬਿਆਨ ਹਾਲ ਹੀ ਦੇ ਵਿੱਚ ਕਾਂਗਰਸ ਪਾਰਟੀ ਦੇ ਫਾਰਮਰ ਪ੍ਰੈਜ਼ੀਡੈਂਟ ਔਰ ਹੁਣ ਰਾਜ ਸਭਾ ਤੋਂ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਿੱਤਾ ਸੀਗਾ। ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਪੂਰਾ ਡਿਟੇਲਡ ਬਿਆਨ ਜੋ ਉਹਨਾਂ ਨੇ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਫੌਰਨ ਕਾਂਗਰਸ ਪਾਰਟੀ ਨੂੰ ਹਟਾ ਦੇਣਾ ਚਾਹੀਦਾ ਹੈ, ਉਹ ਤੁਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਕਾਫੀ ਸਾਰੇ ਲੀਡਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਉਸ ਵੇਲੇ ਵੀ ਅਟੈਕ ਕੀਤਾ ਜਦੋਂ ਕਿ ਉਹਨਾਂ ਦੇ ਨਿਯੁਕਤ ਕੀਤੇ ਹੋਏ ਡੀਜੀਪੀ ਪੰਜਾਬ ਨੇ ਹਾਲ ਹੀ ਦੇ ਵਿੱਚ ਕਰਤਾਰਪੁਰ ਕੋਰੀਡੋਰ ਦੇ ਬਾਰੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਕੋਈ ਵੀ ਪਾਕਿਸਤਾਨ ਜਾ ਸਕਦਾ ਹੈ ਔਰ 6 ਘੰਟੇ ਦੇ ਵਿੱਚ ਵਿੱਚ ਪਾਕਿਸਤਾਨ ਤੋਂ ਟੈਰਰਿਸਟ ਬਣ ਸਕਦੇ ਹੈਗੇ ਨੇ, ਜਿੱਥੇ ਇਸ ਦੇ ਬਾਰੇ ਸਵਾਲ ਕਾਫੀ ਸਾਰੇ ਲੀਡਰਸ ਨੇ ਖੜੇ ਕੀਤੇ ਸੀਗੇ। ਅਸੀਂ ਦੱਸ ਦਈਏ ਕਿ ਭਗਵੰਤ ਮਾਨ ਤੋਂ ਲੈ ਕੇ ਸੁਖਪਾਲ ਖਹਿਰਾ, ਹਰਪਾਲ ਸਿੰਘ ਚੀਮਾ, ਇਹਨਾਂ ਸਾਰਿਆਂ ਨੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪੁੱਛਿਆ ਜਾਣਾ ਜ਼ਰੂਰੀ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਇਹ ਗੱਲ ਕਰ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਉਹ ਸਾਰੇ ਨੂੰ ਟੈਰਰਿਸਟ ਬਣਾ ਦਿੰਦੇ ਨੇ, ਕੋਈ ਵੀ ਕਰਤਾਰਪੁਰ ਕੋਰੀਡੋਰ ਤੋਂ ਉੱਧਰ ਜਾਏਗਾ ਤੇ ਉੱਥੋਂ ਟੈਰਰਿਸਟ ਬਣ ਕੇ ਵਾਪਸ ਆਏਗਾ। ਹਾਲਾਂਕਿ ਡੀਜੀਪੀ ਨੇ ਇਸ ਮਾਮਲੇ ਦੇ ਉੱਤੇ ਮਾਫੀ ਵੀ ਮੰਗ ਲਈ ਹੈ, ਲੇਕਿਨ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਬਾਰੇ ਸਵਾਲ ਖੜੇ ਕੀਤੇ ਨੇ, ਜਿੱਥੇ ਸਾਰਿਆਂ ਨੇ ਪੁੱਛਿਆ ਹੈਗਾ ਕਿ ਪਿਛਲੇ 6 ਸਾਲਾਂ ਤੋਂ ਪਾਕਿਸਤਾਨ ਦੀ ਇਹ ਪੱਤਰਕਾਰ ਆਖਿਰਕਾਰ ਕੀ ਉਹਨਾਂ ਦੀ ਗਰਲਫ੍ਰੈਂਡ ਹੈ, ਕੌਣ ਹੈ, ਕਿੱਦਾਂ ਇਹ ਪਾਕਿਸਤਾਨ ਦੀ ਪੱਤਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿ ਰਹੀ ਹੈ ਹਰ ਸਮੇਂ, ਇਹ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਕਿਆ ਇਹ ਪਾਕਿਸਤਾਨ ਦੀ ਕੋਈ ਜਰਨਲਿਸਟ ਹੈ ਜਾਂ ਫਿਰ ਕੋਈ ISI ਦੀ ਏਜੰਟ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਇਹਦੇ ਬਾਰੇ ਜਵਾਬ ਦੇਣ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਜਿਹੜੇ ਸਮਰਥਕ ਨੇ ਔਰ ਉਹਨਾਂ ਦੇ ਜਿਹੜੇ MLAs ਨੇ ਉਹਨਾਂ ਨੇ ਕਿਹਾ ਹੈ ਕਿ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਅੱਜ ਆਪੋਜੀਸ਼ਨ ਕੈਪਟਨ ਅਮਰਿੰਦਰ ਸਿੰਘ ਤੋਂ ਪਾਕਿਸਤਾਨੀ ਜਰਨਲਿਸਟ ਅਰੂਸਾ ਆਲਮ ਬਾਰੇ ਪੁੱਛ ਰਹੀ ਹੈ, ਇਹ ਉਹਨਾਂ ਦਾ ਨਿੱਜੀ ਮਾਮਲਾ ਹੈ। ਭਗਵੰਤ ਮਾਨ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਇਹ ਨਿੱਜੀ ਮਾਮਲਾ ਸੀਗਾ, ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਖੁਦ ਕਹਿੰਦੇ ਨੇ ਕਿ ਪਾਕਿਸਤਾਨ ਟੈਰਰਿਜ਼ਮ ਬਣਾਉਂਦਾ ਹੈ ਲੋਕਾਂ ਨੂੰ ਜਾਂ ਟੈਰਰਿਸਟ ਬਣਾ ਦਿੰਦਾ ਹੈ, ਤਾਂ ਫਿਰ ਹੁਣ ਕੈਪਟਨ ਅਮਰਿੰਦਰ ਨੂੰ ਇਹ ਜਵਾਬ ਦੇਣਾ ਪਏਗਾ ਕਿ ਉਹਨਾਂ ਦੇ ਨਾਲ ਪਿਛਲੇ 6 ਸਾਲਾਂ ਤੋਂ ਇਹ ਪਾਕਿਸਤਾਨੀ ਮੀਡੀਆ ਦੀ ਪਰਸਨ ਜਰਨਲਿਸਟ ਅਰੂਸਾ ਆਲਮ ਕੀ ਕਰ ਰਹੀ ਹੈ, ਕੀ ਇਹਦੀ ਪੋਜੀਸ਼ਨ ਹੈ, ਕੀ ਇਹ ISI ਦੀ ਏਜੰਟ ਹੈ ਜਾਂ ਕੌਣ ਹੈ, ਇਹ ਭਾਰਤ ਦੇ ਵਿੱਚ ਪਿਛਲੇ 6 ਸਾਲਾਂ ਤੋਂ ਕੀ ਕਰ ਰਹੀ ਹੈ। ਸੋ ਇਹਦੇ ਬਾਰੇ ਵੀ ਡਿਟੇਲਡ ਅਨਾਲਿਸਿਸ ਅਸੀਂ ਅੱਗੇ ਚੱਲ ਕੇ ਸਾਡੇ ਦੋਨੋਂ ਸੀਨੀਅਰ ਜਿਹੜੇ ਜਰਨਲਿਸਟ ਨੇ ਉਹਨਾਂ ਵਰਿੰਦਰ ਸਿੰਘ ਜੀ ਔਰ ਸੁਰਿੰਦਰ ਡੱਲਾ ਸਾਹਿਬ ਤੋਂ ਲਵਾਂਗੇ। ਔਰ ਹੁਣ ਅਸੀਂ ਗੱਲਬਾਤ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਅਸੀਂ ਦੱਸ ਦਈਏ ਕਿ ਅੱਜ ਵਰਲਡ ਕੱਪ ਦਾ ਬੜਾ ਅਹਿਮ ਮੁਕਾਬਲਾ ਸੀਗਾ ਭਾਰਤੀ ਮਹਿਲਾ ਟੀਮ ਨੇ, ਜਿੱਥੇ ਨਿਊਜ਼ੀਲੈਂਡ ਦੇ ਖਿਲਾਫ ਇੱਕ ਬਹੁਤ ਹੀ ਰੋਮਾਂਚਕ ਮੁਕਾਬਲੇ ਦੇ ਵਿੱਚ ਆਖਰੀ ਗੇਂਦ ਦੇ ਉੱਤੇ ਜਿੱਤ ਹਾਸਲ ਕੀਤੀ ਹੈ, ਜਿਹਦੀ ਬਦੌਲਤ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਜਿਹੜੀ ਹੈ ਪਹਿਲੀ ਐਸੀ ਟੀਮ ਬਣ ਗਈ ਹੈ ਜੋ ਕਿ ਸੈਮੀਫਾਈਨਲ ਦੇ ਵਿੱਚ ਕੁਆਲੀਫਾਈ ਕਰ ਗਈ ਹੈ। ਸਕੋਰ ਕਾਰਡ ਕੁਝ ਇਸ ਤਰੀਕੇ ਦਾ ਰਿਹਾ, ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਬਣਾਏ 133 ਰਨ, ਇਹਦੇ ਜਵਾਬ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਬਣਾਏ 130 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ। ਵੱਖਰੇ ਮੁਕਾਬਲੇ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਬੰਗਲਾਦੇਸ਼ ਦੀ ਟੀਮ ਨੂੰ 86 ਰਨਾਂ ਦੇ ਨਾਲ ਹਰਾ ਦਿੱਤਾ ਹੈ। ਬੜੀ ਦੇਰ ਦਾ ਹੋਲਡ ਕੀਤਾ ਹੋਇਆ, ਮੈਂ ਸਾਰੀ ਤੁਹਾਡੀਆਂ ਕਾਲਸ ਉਹ ਵੀ ਆਨ ਦੀ ਏਅਰ ਕਰਦਾ ਹੈਗਾ, ਨਾਲ ਹੀ ਬਾਕੀ ਸਾਰੇ ਕਾਲਰਸ ਨੂੰ ਵੀ ਅਸੀਂ ਦੱਸ ਦਈਏ ਕਿ ਅਨਿਲ ਜੀ, ਪ੍ਰਭਜੋਤ ਸਾਹਿਬ, ਤੁਹਾਡੀਆਂ ਸਾਰੀਆਂ ਜਿਹੜੀਆਂ ਕਾਲਸ ਨੇ ਉਹ ਵਾਰੀ ਵਾਰੀ ਜਿਹੜੀਆਂ ਉਹ ਆਨ ਦੀ ਏਅਰ ਕੀਤੀਆਂ ਜਾਣਗੀਆਂ। ਗਿਰੀਸ਼ ਜੀ ਤੁਸੀਂ ਵੀ ਲਾਈਨ ਹੋਲਡ ਕਰ ਲਓ, ਤੁਹਾਨੂੰ ਸਾਰਿਆਂ ਨੂੰ ਵਾਰੀ ਵਾਰੀ ਅਸੀਂ ਆਨ ਦੀ ਏਅਰ ਲਵਾਂਗੇ। ਬਟ ਆਈ ਥਿੰਕ ਮੈਨੂੰ ਇਸ਼ਾਰਾ ਹੋ ਰਿਹਾ ਕਿ ਜੀ ਹਾਂਜੀ ਸਾਡੇ ਨਾਲ, ਅੱਛਾ ਅਵਨੀਸ਼ ਅਗਰਵਾਲ ਜੀ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਕਰਦਾ। ਮੈਂ ਕੁੱਕੀ ਮੇਨ ਸਪੋਂਸਰ ਅਨਾਊਂਸ ਕਰਕੇ ਪਹਿਲਾਂ ਅਵਨੀਸ਼ ਅਗਰਵਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਜਾਏਗੀ, ਫਿਰ ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਸਪੋਂਸਰਸ ਨੇ ਉਹ ਉਹਨਾਂ ਦੇ ਨਾਲ ਗੱਲ ਕਰਾਂਗੇ। ਅਸੀਂ ਦੱਸ ਦਈਏ ਕਿ ਸਾਡੇ ਜਿਹੜੇ ਸੈਗਮੈਂਟ ਦੇ ਮੇਨ ਸਪੋਂਸਰ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਸਰਵਿਸ ਲੈਣੀ ਹੈਗੀ ਹੈ ਤਾਂ ਕੁਇਕ ਟਰੱਕ ਲਿਓ, ਬਹੁਤ ਕੁਆਲਿਟੀ ਦੀ ਇਹਨਾਂ ਦੀ ਸਰਵਿਸ ਹੈਗੀ ਹੈ। ਕੁਇਕ ਟਰੱਕ ਲਿਓ, QTL ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਨੇ। ਬਾਹਰ ਵਧੀਆ ਖਾਣਾ ਖਾਣ ਬਾਰੇ ਸੋਚ ਰਹੇ ਹੋ ਤਾਂ ਫੌਰਨ ਤੁਸੀਂ ਅਨੋਖੀ ਪਹੁੰਚ ਜਾਓ, 200 ਕਾਉਂਟੀ ਕੋਰਟ ਬੁਲੇਵਰਡ, ਬਹੁਤ ਹੀ ਜ਼ਬਰਦਸਤ ਖਾਣਾ ਹੈ, ਉਹਦੇ ਨਾਲ ਬੈਠਣ ਲਈ ਜਗ੍ਹਾ ਬੜੀ ਸ਼ਾਨਦਾਰ ਹੈਗੀ ਹੈ, ਸਰਵਿਸ ਬੜੀ ਵਧੀਆ। 200 ਕਾਉਂਟੀ ਕੋਰਟ ਬੁਲੇਵਰਡ ਅਨੋਖੀ, ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ। ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਫਿਊਨਲ ਸੈਂਟਰ ਤੁਸੀਂ ਜਾਣਾ ਹੈਗਾ, ਰੱਬ ਨਾ ਕਰੇ ਘਰ ਦੇ ਵਿੱਚ ਕੋਈ ਤਕਲੀਫ ਆ ਗਈ ਇਸ ਤਰ੍ਹਾਂ ਦੀ, ਤੇ ਸਰਦਾਰ ਇੰਦਰਜੀਤ ਸਿੰਘ ਬਲ ਔਰ ਉਹਨਾਂ ਦੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਸੇਵਾਵਾਂ ਤੁਹਾਨੂੰ ਦਿੰਦੇ ਨੇ। ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਫਿਊਨਲ ਸੈਂਟਰ, ਉੱਥੇ ਤੁਸੀਂ ਜਾਣਾ ਹੈ। ਜੇ ਮੈਨ ਸੂਟਿੰਗ ਸ਼ਟਿੰਗ ਦੀ ਗੱਲ ਆਏ ਤੇ ਸਪੀਅਰ ਐਂਡ ਮਕੇ ਨੂੰ ਤੁਸੀਂ ਯਾਦ ਰੱਖਣਾ ਹੈਗਾ, ਡਿਕਸੀ ਔਰ ਕੋਟਨੀ ਪਾਰਕ ਦੀ ਇੰਟਰਸੈਕਸ਼ਨ ਦੇ ਨਾਲ ਸਪੀਅਰ ਐਂਡ ਮਕੇ ਮੈਨ ਸੂਟਿੰਗ ਸ਼ਟਿੰਗ, ਔਰ ਕਸਟਮ ਮੇਡ ਤੁਹਾਨੂੰ ਬਣਾ ਕੇ ਦਿੰਦੇ ਨੇ, ਤੁਸੀਂ ਆਪਣੇ ਸੂਟ ਬਣਵਾਉਣੇ ਆ, ਸ਼ਰਟਸ ਬਣਵਾਉਣੀ ਹੈ, ਤੇ ਸਪੀਅਰ ਐਂਡ ਮਕੇ ਇਜ਼ ਯੋਰ ਆਨਸਰ। ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਵਧੀਆ ਕੋਈ ਖਾਣ ਪੀਣ ਦੀ ਚੀਜ਼ਾਂ ਦਾ ਆਰਡਰ ਕਰਨਾ ਹੈਗਾ, ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਯੋਰ ਆਨਸਰ। ਔਰ ਸਮੋਸਾ ਐਂਡ ਸਵੀਟ ਫੈਕਟਰੀ ਦੀ ਨਵੀਂ ਲੋਕੇਸ਼ਨ, ਕੱਲ੍ਹ ਪਹਿਲੀ ਵਾਰ ਉਹਨਾਂ ਨੇ ਐਲਾਨ ਕੀਤਾ ਵਾਈ ਮੀਡੀਆ ਦੇ ਉੱਤੇ ਕਿ ਨਵੀਂ ਲੋਕੇਸ਼ਨ ਜਿਹੜੀ ਹੁਣ ਬ੍ਰੈਂਪਟਨ ਦੇ ਵਿੱਚ ਖੋਲ੍ਹਣ ਜਾ ਰਹੇ ਨੇ। ਸੋ ਹੁਣ ਤੁਹਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਿਆ ਕਰਨਗੇ, ਇੱਕ ਲੋਕੇਸ਼ਨ ਹੁੰਦੀ 1850 ਐਲਬੀਅਨ ਰੋਡ ਦੇ ਉੱਤੇ, ਪਹਿਲਾਂ ਸਥਿਤ ਹੈ ਸਮੋਸਾ ਐਂਡ ਸਵੀਟ ਫੈਕਟਰੀ, ਦੂਸਰੀ ਲੋਕੇਸ਼ਨ ਹੁਣ ਪੰਜਾਬੀਆਂ ਦੇ ਗੜ੍ਹ ਬ੍ਰੈਂਪਟਨ ਦੇ ਵਿੱਚ ਵੀ ਜਿਹੜੀ ਹੈ ਉਹ ਆਉਣ ਜਾ ਰਹੀ ਹੈ। ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਜਾਰਜ ਫਰੋਮ ਟੀਮ ਕ੍ਰਾਈਸਲਰ, ਜੇ ਤੁਸੀਂ ਕ੍ਰਾਈਸਲਰ ਦੀ ਗੱਡੀ ਲੈਣੀ ਹੈ ਤੇ ਫੌਰਨ ਹਾਈਵੇ 401 ਔਰ ਮੇਵਿਸ ਦੇ ਉੱਤੇ ਪਹੁੰਚ ਜਾਓ, ਜਾਰਜ ਦੇ ਨਾਲ ਜਾ ਕੇ ਉੱਥੇ ਮੁਲਾਕਾਤ ਕਰਨੀ ਹੈ। ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦਿਓ ਔਰ ਤੁਹਾਨੂੰ ਸ਼ਾਨਦਾਰ ਗੱਡੀ ਜਿਹੜੀ ਹੈ ਉਹ ਮਿਲੇਗੀ, ਟਰੱਕ, ਕਾਰ, ਵੈਨ ਜਾਂ SUV ਤੁਸੀਂ ਲੈਣਾ ਚਾਹੋ, ਟੀਮ ਕ੍ਰਾਈਸਲਰ ਜਾਰਜ ਦੇ ਨਾਲ ਜਾ ਕੇ ਤੁਸੀਂ ਗੱਲਬਾਤ ਕਰਨੀ ਹੈ। ਅਵਨੀਸ਼ ਅਗਰਵਾਲ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਗੁੱਡ ਮਾਰਨਿੰਗ, ਹਾਊ ਆਰ ਯੂ? ਹੈਲੋ
ਹੈਲੋ,
ਹਾਂਜੀ ਅਵਨੀਸ਼ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ ਹੈ?
ਹਾਂਜੀ ਹਾਂਜੀ, ਗੁੱਡ ਮਾਰਨਿੰਗ ਜਗਵੀਰ ਜੀ, ਬਹੁਤ ਅੱਛਾ ਲੱਗ ਰਿਹਾ ਦੁਬਾਰਾ ਤੁਹਾਡੇ ਨਾਲ ਕਨੈਕਟ ਕਰਕੇ ਸਾਰੀ ਵਾਈ ਮੀਡੀਆ ਦੀ ਟੀਮ ਨਾਲ, ਔਰ ਜਿੰਨੇ ਵੀ ਵਾਈ ਮੀਡੀਆ ਦੇ ਔਰ ਸਾਊਥ ਏਸ਼ੀਅਨ ਪਲਸ ਜਿਹੜੇ ਵੀ ਲਿਸਨਰਸ ਹੈਗੇ ਆ ਤੁਹਾਡੇ, ਉਹਨਾਂ ਨਾਲ ਦੁਬਾਰਾ ਥੋੜਾ ਜਿਹਾ ਗੈਪ ਵਿੱਚ ਆ ਗਿਆ ਸੀ ਕਨੈਕਟ ਕਰਕੇ, ਬਹੁਤ ਹੀ ਅੱਛਾ ਲੱਗ ਰਿਹਾ। ਜਿੱਦਾਂ ਉਹ ਕਹਿੰਦੇ ਨਾ ਜੀ, ਘਰ ਵਾਪਸੀ ਉਹ ਹੋ ਰਹੀ ਹੈ, ਔਰ ਹੁਣ ਬੜੀ ਤੁਹਾਡੀ ਐਕਸਟੈਂਡਿਡ ਫੈਮਿਲੀ ਹੈ ਜਿਹਦੇ ਨਾਲ ਮਿਲ ਕੇ ਜੀ ਬਹੁਤ ਅੱਛਾ ਲੱਗ ਰਿਹਾ। ਸੁਵੀਨਾ ਜੀ, ਸਿਮਰਨ ਜੀ, ਗੁਰਪ੍ਰੀਤ ਜੀ, ਇਹ ਸਾਰੇ ਤੁਹਾਡੇ ਗੋਲਡਨ ਜੈਮਸ ਹੈਗੇ ਆ, ਔਰ ਇਹਨਾਂ ਨੇ ਬਿਲਕੁਲ ਤੁਹਾਡੇ ਪ੍ਰੋਗਰਾਮਾਂ ਵਿੱਚ ਚਾਰ ਚੰਦ ਲਗਾਉਂਦੇ ਹੈਗੇ। ਵੈਰੀ ਆਈ ਮੀਨ ਪ੍ਰੋਫੈਸ਼ਨਲ ਟੀਮ, ਔਰ ਬਹੁਤ ਅੱਛਾ ਲੱਗਦਾ ਹੈਗਾ, ਯੂ ਆਲਵੇਜ਼ ਫੀਲ ਕਿ ਇਹ ਪ੍ਰੋਗਰਾਮ ਚੱਲਦਾ ਰਹੇ ਔਰ ਸੁਣਦਾ ਰਹੀਏ ਹਮੇਸ਼ਾ।
ਅਵਨੀਸ਼ ਜੀ, ਪਹਿਲਾਂ ਤੇ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗੇ ਕਿ ਤੁਹਾਡੀ ਮਸਰੂਫੀਅਤ ਦੇ ਕਾਰਨ ਕਈ ਵਾਰ ਤੁਸੀਂ ਇੰਟਰਵਿਊਸ ਕਰਦੇ ਹੋ, ਕਈ ਵਾਰ ਨਹੀਂ ਕਰਦੇ, ਉਹ ਚੱਲਦਾ ਰਹਿੰਦਾ ਹੈਗਾ ਸਿਲਸਿਲਾ, ਬਟ ਵਾਈ ਮੀਡੀਆ ਦੇ ਜਿਹੜੇ ਤੁਸੀਂ ਵਰਡ, ਕਿਉਂਕਿ ਘਰ ਵਾਪਸੀ ਇਸਤੇਮਾਲ ਕੀਤਾ, ਮੈਂ ਉਸੇ ਟਰਮੀਨੋਲੋਜੀ 'ਚ ਵਰਡ ਯੂਜ਼ ਕਰਾਂਗਾ ਕਿ ਜਿਹੜਾ ਸਾਡਾ ਮਾਰਗ ਦਰਸ਼ਨ ਹੈਗਾ ਉਹ ਤੁਹਾਡੇ ਵਰਗੇ ਵੱਡੇ ਵੀਰ ਹਮੇਸ਼ਾ ਹੀ ਕਰਦੇ ਰਹੇ ਨੇ, ਕਦਮ ਕਦਮ ਦੇ ਉੱਤੇ ਤੁਸੀਂ ਵਾਈ ਮੀਡੀਆ ਨੂੰ ਗਾਈਡ ਕਰਦੇ ਰਹੇ ਹੋ, ਔਰ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਔਨ ਦੀ ਏਅਰ ਕਿ ਜਿਹੜਾ ਜਦੋਂ ਕਿਸੇ ਵੀ ਇਨਸਾਨ ਦਾ ਜਨਮ ਦਿਨ ਹੋਵੇ ਤੇ ਉਹ ਆਪਣੇ ਕਿਸੇ ਐਸੇ ਪਿਆਰਿਆਂ ਦੇ ਨਾਲ ਸੈਲੀਬ੍ਰੇਟ ਕਰਨਾ ਚਾਹੁੰਦਾ ਹੈ ਕਿ ਜਿਨ੍ਹਾਂ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲੇ। ਪਹਿਲਾਂ ਤੇ ਮੈਂ ਜਨਰਲ ਗੱਲ ਇੱਕ ਕਰਨ ਲੱਗਾ ਹੈਗਾ ਕਿ ਜਿੰਨਾ ਅਥਾਹ ਪਿਆਰ ਮਿਲਦਾ ਹੈ, ਮੈਂ ਰਿਣੀ ਹੈ ਸਾਰਿਆਂ ਦਾ, ਤੁਹਾਡਾ ਇੱਕ ਇੱਕ ਟੈਕਸਟ ਮੈਸੇਜ, ਤੁਹਾਡੀ ਇੱਕ ਇੱਕ ਕਾਲ, ਤੁਹਾਡਾ ਵਟਸਐਪ ਤੇ ਮੈਸੇਜ, ਹਜੇ ਬਹੁਤ ਸਾਰੇ ਮੈਸੇਜ ਮੈਂ ਜਵਾਬ ਦੇ ਰਿਹਾ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਪਰਸਨਲੀ ਜ਼ਾਤੀ ਤੌਰ ਦੇ ਉੱਤੇ ਸਾਰਿਆਂ ਨੂੰ ਇਸ ਵੀਕਐਂਡ ਤੱਕ ਸਾਰਿਆਂ ਨੂੰ ਜਵਾਬ ਦੇ ਸਕਾਂ, ਹਰੇਕ ਟੈਕਸਟ ਮੈਸੇਜ ਦਾ, ਹਰੇਕ ਫੇਸਬੁੱਕ ਮੈਸੇਜ ਦਾ, ਸਭ ਜਗ੍ਹਾ ਦਾ। ਔਰ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫਿਰ ਇਹ ਜਿਹੜੇ ਬਰਥਡੇ ਦੇ ਜਨਮ ਦਿਨ ਦਾ ਸਿਲਸਿਲਾ ਹੈ ਲਗਭਗ 2 ਹਫ਼ਤਿਆਂ ਤੱਕ ਚੱਲਦਾ ਰਹਿੰਦਾ ਹੈ, ਔਰ ਕਦੇ ਸ਼ੁਰੂਆਤ ਉਹਦੀ ਹਮੇਸ਼ਾ ਹੀ ਸਾਡਾ ਜਿਹੜਾ ਪਰਿਵਾਰ ਹੈ ਵਾਈ ਮੀਡੀਆ ਦਾ ਉੱਥੋਂ ਹੁੰਦੀ ਹੈ, ਜਿੱਦਾਂ ਹੀ 12 ਵੱਜਦੇ ਹੈ, ਸੋ ਜਿਹੜੇ ਸਾਡਾ ਵਾਈ ਮੀਡੀਆ ਦਾ ਪਰਿਵਾਰ ਹੈ ਪਹਿਲਾਂ ਉਹਨਾਂ ਦੇ ਨਾਲ ਅਸੀਂ ਜਸ਼ਨ ਸੈਲੀਬ੍ਰੇਟ ਕਰਦੇ ਹਾਂ, ਔਰ ਨਾ ਸਿਰਫ ਕੱਲ੍ਹ ਬਲਕਿ ਉਸ ਤੋਂ ਪਹਿਲਾਂ ਵੀ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਭਰਾ ਬੜੇ ਭਰਾ ਅਵਨੀਸ਼ ਅਗਰਵਾਲ ਜੀ ਦੇ, ਜੇ ਅਸੀਂ ਘਰ ਭਾਬੀ ਜੀ ਔਰ ਸਾਡੇ ਭਰਾ ਦੇ ਹੱਥ ਦੇ ਉੱਥੇ ਘਰ ਦਾ ਖਾਣਾ ਬਣ ਖਾ ਸਕੀਏ, ਦੋ ਪਲ ਅਸੀਂ ਇਹਨਾਂ ਦੇ ਨਾਲ ਬਿਤਾ ਸਕੀਏ, ਕਿਉਂਕਿ ਜੋ ਬੜੇ ਭਰਾ ਤੋਂ ਜੋ ਪਿਆਰ ਮਿਲਦਾ ਉਹ ਅਵਨੀਸ਼ ਜੀ ਤੁਹਾਡੇ ਕੋਲੋਂ ਮਿਲਦਾ। ਔਰ ਕੱਲ ਵੀ ਆਈ ਮਸਟ ਟੈਲ ਦਿਸ ਔਨ ਏਅਰ ਐਸ ਵੈਲ ਕਿ ਕੱਲ ਸ਼ਾਮ ਨੂੰ ਵੀ ਮੈਂ ਬੇਨਤੀ ਕੀਤੀ ਸੀ, ਹਾਲਾਂਕਿ ਕੰਮ ਦੇ ਰੁਝੇਵੇਂ ਦੇ ਕਾਰਨ ਇੰਨਾ ਜ਼ਿਆਦਾ ਲੇਟ ਵੀ ਅਸੀਂ ਹੋ ਗਏ ਹਾਂ, ਪਰ ਤੁਸੀਂ ਇੰਨਾ ਪਿਆਰ ਦਿੱਤਾ ਕੱਲ ਵੀ, ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰ। ਯੂ ਆਰ ਆਲਵੇਜ਼ ਦੇਅਰ ਲਾਈਕ ਐਨ ਐਲਡਰ ਬ੍ਰਦਰ। ਸੋ ਅਵਨੀਸ਼ ਜੀ ਤੁਹਾਡਾ ਔਰ ਬਾਬੀ ਜੀ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜੋ ਤੁਹਾਡੇ ਵੱਲੋਂ ਪਿਆਰ ਮਿਲਦਾ ਹਮੇਸ਼ਾ।
ਥੈਂਕ ਯੂ ਸਰ, ਜਿੰਨਾ ਤੁਸੀਂ ਆਦਰ ਸਤਿਕਾਰ ਜਿੰਨਾ ਤੁਸੀਂ ਦਿੰਦੇ ਹੈਗੇ ਹੋ ਉਹਦੇ ਮੁਕਾਬਲੇ ਕੁਛ ਵੀ ਨੀ ਹੈਗਾ। ਐਂਡ ਵੀ ਰੀਲੀ ਫੀਲ ਓਨਰਡ ਕਿ ਤੁਸੀਂ ਟਾਈਮ ਕੱਢਿਆ ਜਾਂ ਤੁਸੀਂ ਆ ਸਕੇ ਡਿਸਪਾਈਟ ਯੂਅਰ ਬਿਜ਼ੀ ਸਕੈਡਿਊਲ, ਔਰ ਉਹ ਵੀ ਇੰਨਾ ਮਤਲਬ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਗੱਲ ਕਰਕੇ। ਤਾਂ ਇਟਸ ਆਲਵੇਜ਼ ਦ ਪਲੇਜ਼ਰ ਇਜ਼ ਆਲਵੇਜ਼ ਆਵਰਸ ਐਂਡ ਇਟਸ ਮੋਸਟ ਮੋਸਟ ਵੈਲਕਮ। ਤੁਸੀਂ ਈਵਨ ਮਤਲਬ ਬਿਲਕੁਲ ਜਿੱਦਾਂ ਕਹਿੰਦੇ ਨਾ ਰਿਲੇਸ਼ਨ ਜਿਹੜੇ ਹੁੰਦੇ ਆ ਕਈ ਬਲੱਡ ਰਿਲੇਸ਼ਨ ਹੁੰਦੇ ਆ ਔਰ ਕਈ ਤਾਂ ਉਸ ਤੋਂ ਵੀ ਵੱਧ ਹੁੰਦੇ ਆ, ਤਾਂ ਮਤਲਬ ਦਿਸ ਥਿੰਗ ਵਿਲ ਆਲਵੇਜ਼ ਰਿਮੇਨ, ਔਰ ਉਹਦੇ ਚ ਕੋਈ ਗੱਲ ਨੀ। ਆਪਣਾ ਘਰ ਹੈ ਤੁਹਾਡਾ, ਆਪਣਾ ਕਦੀ ਵੀ ਤੁਹਾਡਾ ਬੜੱਪਨ ਹੈ ਕਿ ਤੁਸੀਂ ਇੰਨਾ ਮਾਣ ਇੱਜ਼ਤ ਦੇ ਰਹੇ ਹੋ।
ਸਰ ਔਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣਾ ਚਾਹਾਂਗਾ, ਇਹਨੂੰ ਮੈਂ ਪਰਸਨਲ ਲੈਵਲ ਤੇ ਵੀ ਕਹਿਣਾ ਚਾਹਾਂਗਾ ਔਰ ਇਹਨੂੰ ਮੈਂ ਪ੍ਰੋਫੈਸ਼ਨ ਦੇ ਨਾਲ ਵੀ ਜੋੜ ਦਿਆਂਗਾ, ਬਿਕੋਜ਼ ਮੈਂ ਅਵਨੀਸ਼ ਅਗਰਵਾਲ ਜੀ ਨੂੰ ਇੰਨਾ ਕਲੋਜ਼ਲੀ ਜਾਣਦਾ ਹੈ, ਇਫ ਅਦਰ ਦੈਨ ਹਿਜ਼ ਲਵ ਐਂਡ ਅਫੈਕਸ਼ਨ, ਉਹ ਤੇ ਨੰਬਰ 1 ਤੇ ਹਮੇਸ਼ਾ ਰਹੇਗਾ। ਜੇ ਮੈਨੂੰ ਇਹ ਪੁੱਛਿਆ ਜਾਏ ਕਿ ਕੀ ਇਹਨਾਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਆਲਿਟੀਜ਼ ਨੇ, ਇੱਕ ਤੇ ਉਹ ਤਾਂ ਹਮੇਸ਼ਾ ਹੀ ਨੰਬਰ 1 ਤੋਂ ਰਹੇਗਾ ਕਿ ਜੀ ਵੈਰੀ ਫਾਈਨ ਵੈਰੀ ਜੈਂਟਲ ਪਰਸਨ, ਔਰ ਮੈਨੂੰ ਬਹੁਤ ਬਹੁਤ ਉਹਨਾਂ ਤੋਂ ਪਿਆਰ ਮਿਲਦਾ ਹੈ ਅਵਨੀਸ਼ ਜੀ ਤੋਂ ਔਰ ਭਾਬੀ ਜੀ ਤੋਂ। ਲੇਕਿਨ ਜਿਹੜੀ ਇੱਕ ਹੋਰ ਇੰਪੋਰਟੈਂਟ ਕੁਆਲਿਟੀ ਹੈ ਜੋ ਇਹਨਾਂ ਦੇ ਪ੍ਰੋਫੈਸ਼ਨ ਦੇ ਉੱਤੇ ਵੀ ਰਿਫਲੈਕਟ ਕਰਦੀ ਔਰ ਬਹੁਤ ਜ਼ਰੂਰੀ ਹੈ ਇਸ ਪ੍ਰੋਫੈਸ਼ਨ ਵਾਸਤੇ, ਅਕਾਊਂਟਿੰਗ ਵਾਸਤੇ, ਕਿ ਮੈਂ ਬਹੁਤ ਲੋਕਾਂ ਨੂੰ ਦੇਖਿਆ ਕਿ ਦੇ ਆਰ ਵੈਰੀ ਵੈਲ ਆਰਗਨਾਈਜ਼ਡ, ਬਟ ਮੈਨੂੰ ਲੱਗਦਾ ਹੈ ਕਿ ਜੇ ਮੈਂ ਇੱਕ ਲਿਸਟ ਬਣਾਉਣੀ ਹੋਵੇ ਕਿ ਉਹਦੇ ਵਿੱਚ ਉਹ ਲੀਡ ਕਿਹੜੇ ਲੋਕ ਕਰਦੇ ਨੇ, ਕਿ 5-10 ਲੋਕ ਕੋਈ ਐਸੇ ਦੱਸੋ ਕੈਨੇਡਾ ਦੇ ਵਿੱਚ ਜਾਂ ਈਵਨ ਇੰਡੀਆ ਦੇ ਵਿੱਚ ਕਿ ਜਿਹਨਾਂ ਨੂੰ ਤੁਸੀਂ ਕਹੋ ਕਿ ਜੀ ਆਰਗਨਾਈਜ਼ਡ, ਇੱਕ ਵਰਡ ਹੁੰਦਾ ਨਾ ਕਿ ਹੀ ਇਜ਼ ਵੈਰੀ ਆਰਗਨਾਈਜ਼ਡ, ਉਹਦੇ ਵਿੱਚ ਬਹੁਤ ਸਾਰੇ ਲੋਕ ਮੈਂ ਦੇਖੇ ਨੇ ਵੈਰੀ ਆਰਗਨਾਈਜ਼ਡ। ਬਟ ਅਵਨੀਸ਼ ਜੀ ਯੂ ਆਰ ਰਿਮਾਰਕੇਬਲ, ਐਂਡ ਸਪੈਸ਼ਲੀ ਅਕਾਊਂਟਿੰਗ ਦੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿੰਨੇ ਵੀ ਅੱਜ ਅਸੀਂ ਸਮਾਲ ਬਿਜ਼ਨਸ ਕਰਦੇ ਹਾਂ ਅਸੀਂ ਸਾਰੇ ਹੀ ਇੰਨਾ ਕੰਮ 'ਚ ਸਾਡੇ ਰੁਝੇਵਾ ਹੁੰਦਾ, ਸਾਡੇ ਕੋਲ ਫੋਨ ਦਾ ਨਹੀਂ ਪਿੱਕ ਕਰਨ ਦਾ ਵੇਲ ਹੁੰਦਾ, ਟੈਕਸਟ ਮੈਸੇਜ ਦਾ ਜਵਾਬ ਦੇਣ ਦਾ ਵੇਲ ਨਹੀਂ ਹੁੰਦਾ। ਸੋ ਅਸੀਂ ਸਾਰੇ ਬਹੁਤ ਜ਼ਿਆਦਾ ਮੋਸਟ ਆਫ ਅਸ ਅਸੀਂ ਬੜੇ ਜ਼ਿਆਦਾ ਅਨਆਰਗਨਾਈਜ਼ਡ ਹੁੰਦੇ ਹਾਂ, ਸੋ ਜਿਹਦੇ ਵਿੱਚ ਕਿ ਬੜਾ ਜ਼ਰੂਰੀ ਹੈ ਕਿ ਤੁਹਾਡਾ ਜਿਹੜੇ ਅਕਾਊਂਟਿੰਗ ਹੈਗੀ ਹੈ ਉਹ ਬਹੁਤ ਆਰਗਨਾਈਜ਼ ਤਰੀਕੇ ਨਾਲ ਹੋਵੇ। ਸੋ ਜ਼ਾਤੀ ਲੈਵਲ ਦੇ ਉੱਤੇ ਵੀ ਮਤਲਬ ਕਿ ਇੰਨੇ ਕੁ ਜ਼ਿਆਦਾ ਆਰਗਨਾਈਜ਼ ਨੇ ਅਵਨੀਸ਼ ਜੀ, ਸੋ ਤੁਹਾਡੇ ਬਿਜ਼ਨਸ ਨੂੰ ਜੇ ਅਕਾਊਂਟਿੰਗ ਦੇ ਵਿੱਚ ਹੈ ਹੀ ਵਿਲ ਮੇਕ ਇਟ ਆਰਗਨਾਈਜ਼ਡ, ਹੀ ਵਿਲ ਮੇਕ ਸ਼ੋਰ ਕਿ ਤੁਹਾਡੀ ਇੱਕ ਇੱਕ ਚੀਜ਼ ਬੜੀ ਆਰਗਨਾਈਜ਼ਡ ਹੋਵੇ। ਔਰ ਜੇ ਤੁਸੀਂ ਅਕਾਊਂਟਿੰਗ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਤੁਸੀਂ ਕੰਪਨੀ ਰਜਿਸਟਰ ਕਰਨੀ ਹੈ ਜਾਂ ਕੁਛ ਕਰਨਾ ਹੈ, ਤੇ ਮੈਂ ਜ਼ਰੂਰ ਇਹ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਤੁਸੀਂ ਬਿਲਕੁਲ ਬੇਝਿਜਕ, ਜਿਸ ਤਰ੍ਹਾਂ ਕਹਿੰਦੇ ਨਾ ਜਾ ਕੇ ਟੇਬਲ ਦੇ ਉੱਤੇ ਪੇਪਰਸ ਰੱਖ ਦਿਓ ਕਿ ਸਰ ਜੀ ਇਹ ਤੁਸੀਂ ਹੁਣ ਕੰਮ ਜਿਹੜਾ ਉਹ ਸੰਭਾਲ ਲਓ, ਇਹ ਤੁਸੀਂ ਦੇਖ ਲਓ ਜੀ। ਸੋ ਉਹਨੂੰ ਉਸ ਤੋਂ ਬਾਅਦ ਕੰਮ ਫਿਰ ਸਾਰਾ ਆਪਣੇ ਆਪ ਅਵਨੀਸ਼ ਜੀ ਨੇ ਸੰਭਾਲ ਲੈਣਾ। ਸੋ ਅਵਨੀਸ਼ ਜੀ ਮੈਂ ਚਾਹਾਂਗਾ ਕਿ ਵੈਸੇ ਬਹੁਤ ਸਾਰੇ ਨਵੇਂ ਲਿਸਨਰਸ ਰੋਜ਼ਾਨਾ ਹੀ ਜੁੜਦੇ ਨੇ, ਵੈਸੇ ਤਾਂ ਤੁਹਾਨੂੰ ਸਾਰੇ ਜਾਣਦੇ ਨੇ, ਲੇਕਿਨ ਸਾਡੇ ਨਵੇਂ ਲਿਸਨਰਸ ਵਾਸਤੇ ਤੁਸੀਂ ਆਪਣੀ ਸਰਵਿਸਿਜ਼ ਪਹਿਲਾਂ ਦੱਸੋ ਔਰ ਫਿਰ ਮੇਰੇ ਇੱਕ ਦੋ ਕੁਐਸਚਨ ਵੀ ਹੋਣਗੇ ਤੁਹਾਡੇ ਤੋਂ।
ਜੀ ਯੁਧਵੀਰ ਜੀ, ਥੈਂਕ ਯੂ ਵੈਰੀ ਮੱਚ ਫੋਰ ਯੋਰ ਕਾਇੰਡ ਵਰਡਸ। ਔਰ ਸਾਰਾ ਮੇਰਾ ਨਾਮ ਅਵਨੀਸ਼ ਅਗਰਵਾਲ ਹੈ ਜੀ, ਜਿੱਦਾਂ ਯੁਧਵੀਰ ਜੀ ਨੇ ਦੱਸਿਆ ਮੈਂ CPA CA ਹੈਗਾ, ਮੈਂ ਇੰਡੀਆ ਤੋਂ ਵੀ CA ਦਾ ਡੈਜੀਗਨੇਸ਼ਨ ਹੈ ਔਰ US ਤੋਂ ਵੀ CPA ਹੈਗਾ ਔਰ ਕੈਨੇਡੀਅਨ ਡੈਜੀਗਨੇਸ਼ਨ ਵੀ ਹੈਗਾ। ਪਿੱਛੇ 30 ਸਾਲਾਂ ਤੋਂ ਮੇਰਾ ਜਿਹੜਾ ਹੈ ਅਕਾਊਂਟਿੰਗ ਔਰ ਟੈਕਸ ਦਾ ਹੀ ਕੰਮ ਹੈਗਾ, ਪਹਿਲੇ ਜੋਬ ਵਿੱਚ ਵੀ ਸੀਨੀਅਰ ਪੋਜੀਸ਼ਨ 'ਤੇ ਰਿਹਾ ਹੈਗਾ, ਲਾਸਟ 10 ਈਅਰਸ ਤੋਂ ਆਪਣਾ ਪ੍ਰੈਕਟਿਸ ਵੀ ਇੱਥੇ ਬੈਂਪਟਨ 'ਚ ਕਰ ਰਹੇ ਹੈਗੇ। ਤਾਂ ਮੇਰਾ ਆਫਿਸ ਟੋਪ ਬ੍ਰਹਮ ਔਰ ਨੌਰਥ ਪਾਰਕ ਦੇ ਕੋਰਨਰ 'ਤੇ ਹੈਗਾ, 2130 ਟੋਪ ਬ੍ਰਹਮ ਨੌਰਥ ਪਾਰਕ ਡਰਾਈਵ। ਤਾਂ ਕਦੀ ਵੀ ਕਿਸੇ ਨੂੰ ਕੋਈ ਅਕਾਊਂਟਿੰਗ ਦੀ ਸਰਵਿਸ ਚਾਹੀਦੀ ਹੋਏ, ਜਿੱਦਾਂ ਕੋਈ ਕੰਪਨੀ ਇਨਕਾਰਪੋਰੇਸ਼ਨ ਹੈ, ਕੋਈ ਬਿਜ਼ਨਸ ਰਜਿਸਟ੍ਰੇਸ਼ਨ ਹੈ, ਕੋਈ ਐਗਜ਼ਿਸਟਿੰਗ ਬਿਜ਼ਨਸ ਹੈ, ਉਹਨਾਂ ਨੂੰ ਕੋਈ ਅਕਾਊਂਟਿੰਗ ਦਾ ਕੋਈ ਬੁੱਕ ਕੀਪਿੰਗ ਹੈ ਜਾਂ ਕੋਈ ਸੋਫਟਵੇਅਰ ਦੇਖਣਾ ਵੀ ਕਿਹੜਾ ਅਕਾਊਂਟਿੰਗ ਦਾ ਲਈਏ, ਕੁਇਕ ਬੁੱਕਸ ਲਈਏ ਜਾਂ ਕੋਈ ਸਿੰਪਲੀ ਅਕਾਊਂਟਿੰਗ ਹੈ ਜਾਂ ਕੋਈ ਐਪ ਪੈਕ ਹੈ, ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਟ੍ਰੇਨਿੰਗ ਉਹਦੇ 'ਚ ਲੋੜ ਹੈ, ਉਹ ਵੀ ਅਸੀਂ ਉਹ 'ਚ ਹੈਲਪ ਕਰ ਸਕਦੇ ਹਾਂ। ਜਾਂ ਫਿਰ ਜਿਹੜੇ ਪਰਸਨਲ ਹੈਗੇ ਸੈਲਫ ਇੰਪਲੋਇਡ ਹੈ, ਉਹਨਾਂ ਦੀ ਕੋਈ ਬਿਜ਼ਨਸ, ਕੋਈ ਟੈਕਸ ਰਿਟਰਨਸ ਹੈ, ਕੋਈ GST HST ਦਾ ਕੋਈ ਸਵਾਲ ਹੈ, ਕੋਈ WSIB ਜਿੱਦਾਂ ਸਾਡੇ ਟਰਕਿੰਗ ਇੰਡਸਟਰੀ 'ਚ ਭਰਾ ਹੁੰਦੇ ਆ, ਕੋਈ ਓਨਰ ਓਪਰੇਟਰ ਜਾਂ ਡਰਾਈਵਰ, ਉਹਨਾਂ ਨੂੰ ਡਬਲਯੂ ਐਸ ਆਈ ਬੀ ਰਜਿਸਟ੍ਰੇਸ਼ਨ ਕਰਵਾਉਣੀ ਹੈ, ਕੋਈ ਪੇਰੋਲ ਦਾ ਕੋਈ ਕੰਮ ਹੈਗਾ, ਕੋਈ T4, ਕੋਈ T5, ਡਿਵੀਡੈਂਡ ਵਗੈਰਾ, ਕਿਸੇ ਵੀ ਤਰ੍ਹਾਂ ਦਾ ਕੋਈ ਅਕਾਊਂਟਿੰਗ ਰਿਲੇਟਡ ਕੰਮ ਹੈਗਾ, ਉਹਦੇ ਲਈ ਆਪਣੀ ਸਾਡੀਆਂ ਸਰਵਿਸਿਸ ਹਮੇਸ਼ਾ ਤੁਹਾਡੇ ਲਈ ਤਿਆਰ ਰਹਿੰਦੀਆਂ ਹੈਗੀਆਂ। ਔਰ ਈਵਨ ਕੋਈ ਨਵੇਂ ਇਮੀਗ੍ਰੈਂਟਸ ਆਏ ਹੈਗੇ ਆ, ਉਹਨਾਂ ਲਈ ਕੋਈ ਕੀ ਬੈਨੀਫਿਟਸ ਹੈਗੇ, ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਅੱਜ ਕੱਲ੍ਹ ਬਹੁਤ ਆ ਰਹੇ ਹੈਗੇ ਆ, ਤਾਂ ਬਹੁਤ ਸਾਰੇ ਮੈਂ ਦੇਖਿਆ ਹੈਗਾ ਸਟੂਡੈਂਟਸ ਜੇ ਕੋਈ ਨਹੀਂ ਜੋਬ ਕਰਦੇ, ਇਕੱਲਾ ਪੜ੍ਹਾਈ ਕਰਦੇ, ਤਾਂ ਉਹ ਟੈਕਸ ਰਿਟਰਨ ਆਪਣੀ ਭਰਦੇ ਹੀ ਨਹੀਂ ਹੈਗੇ, ਸਮਝਦੇ ਜੀ ਕੋਈ ਇਨਕਮ ਤਾਂ ਹੈ ਨਹੀਂ, ਭਰਨ ਦਾ ਕੋਈ ਫਾਇਦਾ ਨਹੀਂ। ਲੇਕਿਨ ਅਗਰ ਉਹ ਨਿਲ ਇਨਕਮ ਹੋਣ ਤੇ ਵੀ ਟੈਕਸ ਰਿਟਰਨ ਭਰਨ, ਤਾਂ ਵੀ ਉਹਨਾਂ ਨੂੰ ਗੌਰਮੈਂਟ ਤੋਂ ਕਾਫੀ ਫਾਇਦਾ ਜਿਹੜਾ ਹੈ, GST ਦਾ ਆਪਣਾ GST ਕ੍ਰੈਡਿਟ ਮਿਲ ਸਕਦਾ ਹੈਗਾ, ਜਿਹੜਾ ਪ੍ਰੀਮੀਅਮ ਬੈਨੀਫਿਟ ਮਿਲ ਸਕਦਾ, ਕਿਉਂਕਿ ਰਹਿੰਦੇ ਤਾਂ ਰੈਂਟ ਵੀ ਪੇ ਕਰਦੇ ਹੈਗੇ ਆ, ਤਾਂ ਉਹਦਾ ਬੈਨੀਫਿਟ ਉਹਨਾਂ ਨੂੰ ਮਤਲਬ ਕਾਫੀ ਮਿਲ ਸਕਦਾ ਹੈਗਾ ਡਿਸਪਾਈਟ ਨਿਲ ਇਨਕਮ। ਔਰ ਉਸ ਤੋਂ ਵੀ ਵੱਡਾ ਇੱਕ ਹੋਰ ਫਾਇਦਾ ਹੈਗਾ ਜਿਹੜਾ ਕਿ, ਕਿਉਂਕਿ ਉਹ ਟਿਊਸ਼ਨ ਹਰ ਦੇਖਿਆ ਸਮੈਸਟਰ ਦੇ ਸੱਤ ਸੱਤ 8,000 ਟਿਊਸ਼ਨ ਫੀ ਦਿੰਦੇ ਆ, ਤਾਂ ਅਗਰ ਉਹ ਉਸ ਚੀਜ਼ ਅਗਰ ਰਿਟਰਨ ਨਹੀਂ ਭਰਦੇ, ਤਾਂ ਉਹਦਾ ਬੈਨੀਫਿਟ ਜਿਹੜਾ ਹੈ ਫਿਊਚਰ ਬੈਨੀਫਿਟ ਉਹ ਟੈਕਸ ਜਿਹੜਾ ਟਿਊਸ਼ਨ ਫੀ ਦਾ ਹੈਗਾ, ਉਹ ਉਹਨਾਂ ਨੂੰ ਕਮਿੰਗ ਈਅਰਸ ਵਿੱਚ ਜਦੋਂ ਉਹ ਵਰਕ ਪਰਮਿਟ ਹੋ ਜਾਏਗਾ, ਜਦੋਂ ਆਪਣਾ ਕਮਾਉਣਗੇ, ਤਾਂ ਉਹਨਾਂ ਨੂੰ ਟੈਕਸ ਵਿੱਚ ਛੂਟ ਮਿਲ ਜਾਏਗੀ, ਕਿਉਂਕਿ ਇਹ ਜਿਹੜੇ ਟੈਕਸ ਕ੍ਰੈਡਿਟ ਟਿਊਸ਼ਨ ਫੀ ਦੇ ਹੁੰਦੇ ਆ ਉਹ ਐਕੂਮੁਲੇਟ ਹੁੰਦੇ ਰਹਿੰਦੇ ਹੈਗੇ ਆ, ਤਾਂ ਉਹਦਾ ਫਾਇਦਾ ਉਹ ਫਿਊਚਰ ਵਿੱਚ ਲੈ ਸਕਦੇ ਹੈਗੇ। ਅਤੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦਾ ਕਿ ਬਈ ਆਪਣਾ ਕਿਸੇ ਪ੍ਰੋਫੈਸ਼ਨਲ ਅਕਾਊਂਟੈਂਟ ਨਾਲ ਗੱਲ ਕਰਕੇ ਜਿਹੜਾ ਹੈ ਉਹਦਾ ਫਾਇਦਾ ਉਹਨਾਂ ਦੀ ਸਰਵਿਸ ਦਾ ਲਿੱਤਾ ਜਾਂਦਾ ਹੈਗਾ। ਆਮ ਤੌਰ 'ਤੇ ਮੈਂ ਦੇਖਿਆ ਹੈਗਾ ਕਿ ਲੋਕੀ ਕਈ ਵਾਰੀ ਸੋਚਦੇ ਕਿ ਪਰਸਨਲ ਟੈਕਸ ਰਿਟਰਨ ਹੈ, ਜੋਬ ਹੈਗਾ, ਸਿੰਪਲੀ ਕਿਤੇ ਕਿਓਸਕ 'ਤੇ ਚਲੇ ਗਏ, ਉੱਥੋਂ ਕੰਸਲਟ ਕਰ ਲਿਆ, ਟੈਕਸ ਭਰਵਾ ਲਿਆ, ਲੇਕਿਨ ਉਹਦੇ 'ਚ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਵੀ ਉਹ ਕੀ ਲੂਜ਼ ਕਰ ਸਕਦੇ ਆ, ਕੀ ਬੈਨੀਫਿਟ ਹੋਰ ਹੋ ਸਕਦੇ ਸੀ ਜਿਹੜੇ ਨਹੀਂ ਹੋਏ, ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈ। ਦੇ ਫੀਲ ਐਪ ਕਿ ਚਲੋ ਜੀ ਗਏ, ਟੈਕਸ ਭਰਵਾ ਲਿਆ, ਕੰਮ ਖਤਮ। ਲੇਕਿਨ ਉੱਥੇ ਜਿਹੜੇ ਨੋਰਮਲੀ ਕਿਓਸਕ ਵਗੈਰਾ ਹੁੰਦੇ ਆ, ਛੋਟੀ ਛੋਟੀ ਐਸੀ ਜਗ੍ਹਾ ਹੁੰਦੀਆਂ, ਉੱਥੇ ਟ੍ਰੇਨਿੰਗ ਵਗੈਰਾ ਬੈਠੇ ਹੁੰਦੇ ਆ, ਉਹਨਾਂ ਨੂੰ ਇੰਨਾ ਨਹੀਂ ਕੋਈ ਇੰਟਰਸਟ ਹੁੰਦਾ। ਸਾਡੇ ਕੋਲ ਜਿਹੜੇ ਟੈਕਸ ਭਰਵਾਉਣ ਆਉਂਦੇ, ਅਸੀਂ ਉਹਨਾਂ ਦਾ ਪੂਰਾ ਪ੍ਰੋਫਾਈਲ ਤਿਆਰ ਕਰਦੇ ਹਾਂ, ਉਹ ਇੱਕ ਲਿਸਟ ਹੈਗੀ ਕੁਐਸਚਨ ਦੀ, ਉਹ ਅਸੀਂ ਸਾਰਾ ਉਹਨਾਂ ਤੋਂ ਪੁੱਛਦੇ ਹਾਂ, ਤਾਂ ਉਹਦੇ ਬੇਸ 'ਤੇ ਜੋ ਟੈਕਸ ਆਪਟੀਮਾਈਜੇਸ਼ਨ ਹੋ ਸਕਦਾ ਹੈਗਾ, ਉਹ ਸਾਰੇ ਬੈਨੀਫਿਟ ਜਿਹੜੇ ਹੈ ਉਹਨਾਂ ਨੂੰ ਲੈ ਕੇ ਦਿੰਦੇ ਹੈ। ਔਰ ਅਗਰ ਮੈਂ ਇੱਕ ਬਹੁਤ ਅੱਛੀ ਇੱਕ ਕੰਪਾਈਲ ਕੀਤੀ ਹੈ ਜਿਹਨੂੰ ਕਹਿੰਦੇ ਟੈਕਸ ਔਰਗਨਾਈਜ਼ਰ, ਉਹ ਇਹ ਸਾਰਿਆਂ ਲਈ ਬੜੀ ਯੂਸਫੁਲ ਹੋ ਸਕਦੀ ਹੈ। ਅਗਰ ਉਹਨਾਂ ਨੂੰ ਇੱਕ 1 ਪੇਜ ਦਾ ਡਾਕੂਮੈਂਟ ਹੈਗਾ, ਉਹਦੇ 'ਚ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਟੈਕਸ ਔਰਗਨਾਈਜ਼ ਜਦੋਂ ਆਪਣੇ ਅਕਾਊਂਟੈਂਟ ਤੋਂ ਜਾਣ ਤੋਂ ਪਹਿਲੇ ਕੀ ਚੀਜ਼ਾਂ ਰੈਲੀਵੈਂਟ ਹੈ, ਕੀ ਸਾਨੂੰ ਚਾਹੀਦੀਆਂ ਹੈਗੀਆਂ। ਤਾਂ ਉਹ ਅਗਰ ਕਿਸੇ ਨੇ ਫ੍ਰੀ ਲੈਣਾ ਹੋਏ, ਮੈਂ ਤੁਸੀਂ ਮੈਨੂੰ ਈਮੇਲ ਕਰ ਦਿਓ ਆਪਣਾ ਈਮੇਲ ID, ਔਰ ਮੈਂ ਉਹਨਾਂ ਨੂੰ ਭੇਜ ਦਾਂਗਾ ਐਜ਼ ਅਟੈਚਮੈਂਟ। ਉਹ ਫਿਰ ਆਪਣੇ ਅਕਾਊਂਟੈਂਟ ਕੋਲ ਜਾਣਗੇ ਜਦੋਂ ਵੀ, ਤਾਂ ਉਹ ਸਾਰੇ ਡਾਕੂਮੈਂਟ ਲੈ ਕੇ ਜਾਣ, ਤਾਂ ਉਹ ਫਿਰ ਬੜੀ ਅੱਛੀ ਤਰ੍ਹਾਂ ਉਹਨਾਂ ਦਾ ਹੋ ਸਕਦਾ ਹੈਗਾ। ਮੇਰਾ ਈਮੇਲ ਹੈਗਾ ਜੀ avneeshcpa@gmail.com, avneeshcpa@gmail.com, ਔਰ ਸਾਊਥ ਏਸ਼ੀਅਨ ਪਲਸ ਦਾ ਰੈਫਰੈਂਸ ਜ਼ਰੂਰ ਦੇਣਾ ਈਮੇਲ ਵਿੱਚ ਵੀ, ਇੱਦਾਂ ਦਾ ਉੱਥੇ ਸੁਣਿਆ ਸੀ, ਤਾਂ ਤੁਹਾਨੂੰ ਮੈਂ ਜਿਹੜਾ ਟੈਕਸ ਔਰਗਨਾਈਜ਼ਰ ਹੈਗਾ ਇਹ ਤੁਹਾਨੂੰ ਮੈਂ ਫ੍ਰੀ ਈਮੇਲ ਭੇਜ ਦਾਂਗਾ।
ਠੀਕ ਹੈ ਜੀ, ਬਹੁਤ ਸ਼ੁਕਰੀਆ। ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਬਿਲਕੁਲ ਬੇਝਿਜਕ ਹੋ ਕੇ ਤੁਸੀਂ ਉਹਨਾਂ ਕੋਲ ਆਪਣੇ ਪੇਪਰ ਸਟੋਪ ਕਰ ਦਿਓ, ਔਰ ਜੇ ਤੁਸੀਂ ਲੱਗ ਰਿਹਾ ਕਿ ਤੁਹਾਨੂੰ ਕੋਈ ਨਵੀਂ ਕੰਪਨੀ ਵੀ ਲਾਂਚ ਕਰਨੀ ਹੈ ਔਰ ਡੇ 1 ਤੋਂ ਸਾਰਾ ਕੁਝ ਔਰਗਨਾਈਜ਼ ਹੋਏ ਉਹਦੇ ਲਈ, ਜਾਂ ਆਲਰੇਡੀ ਤੁਹਾਡਾ ਐਗਜ਼ਿਸਟਿੰਗ ਬਿਜ਼ਨਸ ਹੈ, ਕੋਈ ਸਮਾਲ ਬਿਜ਼ਨਸ ਹੈ, ਕੋਈ ਪੇਰੋਲ ਦਾ ਕੰਮ ਹੈਗਾ, ਜਾਂ ਅਕਾਊਂਟਿੰਗ ਦਾ ਕੋਈ ਪਰਸਨਲ ਦਾ ਕੋਈ ਕੰਮ ਹੈਗਾ, ਤਾਂ ਤੁਸੀਂ ਅਵਨੀਸ਼ ਅਗਰਵਾਲ ਜੀ ਦੇ ਨਾਲ ਸੰਪਰਕ ਕਰ ਲਓ ਔਰ ਤੁਹਾਨੂੰ ਬਿਲਕੁਲ ਔਰਗਨਾਈਜ਼ ਕਰਕੇ ਰੱਖ ਦੇਣਗੇ ਔਰ ਵਧੀਆ ਸਰਵਿਸਿਸ ਦੇਣਗੇ। ਸਰ, ਫੋਨ ਨੰਬਰ ਅਵਨੀਸ਼ ਜੀ ਇੱਕ ਵਾਰੀ ਫਿਰ ਆਪਣਾ ਇੰਗਲਿਸ਼ ਔਰ ਪੰਜਾਬੀ ਜ਼ਰੂਰ ਦਿਓ ਫੋਨ ਨੰਬਰ।
ਜੀ ਯੁਧਵੀਰ ਜੀ, ਮੇਰਾ ਫੋਨ ਨੰਬਰ ਹੈਗਾ ਜੀ 647-5296, 647-500-2296, 647-500-2296। ਬਹੁਤ ਬਹੁਤ ਸ਼ੁਕਰੀਆ ਯੁਧਵੀਰ ਜੀ, ਬਹੁਤ ਹੀ ਅੱਛਾ ਲੱਗਾ, ਆਲ ਦਾ ਬੈਸਟ।
ਥੈਂਕ ਯੂ ਵਨੀਸ਼ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦਾ ਸੁਣਦੇ ਹੋ ਜੀ। ਸੁਵਿਨਾ ਜੀ, ਕੋਈ ਹੋਰ ਸਪਾਂਸਰ ਹੈਗੇ ਨੇ ਕਿ ਅਸੀਂ ਪਹਿਲਾਂ ਸਟੇਸ਼ਨ ਆਈਡੀ ਰਿਕਾਰਡ ਬ੍ਰੇਕਸ ਪੈ ਲਈਏ?
ਜੀ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਿਤੂ ਅਰੋੜਾ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲ।
ਜੀ ਰਿਤੂ ਜੀ, ਵੈਲਕਮ, ਹਾਊ ਆਰ ਯੂ?
ਆਈ ਐਮ ਗੁੱਡ, ਥੈਂਕ ਯੂ। ਯੁੱਧਵੀਰ ਜੀ, ਹਾਊ ਆਰ ਯੂ?
ਡੂਇੰਗ ਗ੍ਰੇਟ। ਔਰ ਰਿਤੂ ਜੀ, ਕਿਹੜਾ ਪ੍ਰੋਜੈਕਟ ਆ ਤੁਹਾਡੇ ਕੋਲ, ਉਹ ਸਾਡੇ ਨਾਲ ਸਾਂਝਾ ਕਰੋ ਜੀ।
ਬਿਲਕੁਲ ਜੀ, ਹਾਏ ਐਵਰੀਵਨ, ਅੱਜ ਅਸੀਂ, ਮਾਈ ਨੇਮ ਇਜ਼ ਰਿਤੂ ਅਰੋੜਾ ਫਰੋਮ ਟੀਮ ਮਾਈ ਪ੍ਰੋਪਰਟੀ ਬ੍ਰੋਕਰਸ, ਤੇ ਅੱਜ ਅਸੀਂ ਲੈ ਕੇ ਆਏ ਹਾਂ ਪੈਂਟ ਹਾਊਸਿਸ, ਜਿਹੜੇ ਕਿ ਬੈਰੀ ਗੋ ਟ੍ਰੇਨ ਸਟੇਸ਼ਨ ਦੇ ਬਿਲਕੁਲ ਹੀ ਵਾਕਿੰਗ ਡਿਸਟੈਂਸ ਤੇ ਹੈਗੇ ਨੇ, ਬਹੁਤ ਹੌਟ ਲੋਕੇਸ਼ਨ ਹੈਗੀ ਹੈ, ਤੇ ਇਹਦਾ ਸਾਡੇ ਕੋਲ ਐਕਸਕਲੂਸਿਵ ਐਕਸੈਸ ਹੈਗਾ। ਐਕਸਕਲੂਸਿਵ ਐਕਸੈਸ ਮਤਲਬ ਸਪੈਸ਼ਲ ਪ੍ਰਾਈਸਿਸ, ਠੀਕ ਹੈ ਜੀ। ਤੇ ਸਪੈਸ਼ਲ ਇਹ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਸਟਾਰਟ ਹੋ ਰਹੀਆਂ ਹੈਗੀਆਂ ਨੇ 349 ਤੋਂ, ਤੇ ਜਿਹੜਾ ਸਟਾਰਟਿੰਗ ਯੂਨਿਟ ਹੈਗਾ ਉਹ 705 ਸਕੁਐਰ ਫੀਟ ਹੈ, ਤੇ ਮੈਂ ਪੈਂਟ ਹਾਊਸ ਦੀ ਗੱਲ ਕਰ ਰਹੀ ਹਾਂ। 7 ਸਟੋਰੀ ਬਿਲਡਿੰਗ ਹੈ, ਫੁੱਲੀ ਕੰਕਰੀਟ ਬਿਲਡਿੰਗ ਹੈਗੀ ਹੈ, ਇਹਨੂੰ ਬੁੱਕ ਕਰਨ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਹੈਗਾ 905-399-5100, ਅਗੇਨ 905-399-5100। ਤੇ ਜਿੱਦਾਂ ਕਿ ਮੈਂ ਦੱਸਿਆ ਕਿ ਸਪੈਸ਼ਲ ਪ੍ਰਾਈਸਿਸ ਹੈਗੀਆਂ ਨੇ ਇਹਦੀਆਂ, ਸਾਡੇ ਕੋਲ 349 ਤੋਂ ਸਟਾਰਟ ਹੈਗੇ ਨੇ, 705 ਸਕੁਆਇਰ ਫੀਟ ਹੈ। ਇਹਦੇ ਵਿੱਚ ਅਸੀਂ ਬਹੁਤ ਸਾਰੇ ਇਨਸੈਂਟਿਵ ਵੀ ਲੈ ਕੇ ਦੇ ਰਹੇ ਹਾਂ, ਇਨਸੈਂਟਿਵ ਜਿਵੇਂ ਕਿ ਪਾਰਕਿੰਗ ਫ੍ਰੀ ਹੈਗੀ ਹੈ, ਅਸਾਈਨਮੈਂਟ ਵੀ ਅਸੀਂ ਫ੍ਰੀ ਲੈ ਕੇ ਦੇ ਰਹੇ ਹਾਂ। ਬਹੁਤ ਸਾਰਿਆਂ ਨੂੰ ਜਿਵੇਂ ਅਸਾਈਨਮੈਂਟ ਦਾ ਨਹੀਂ ਮਤਲਬ ਪਤਾ, ਅਸਾਈਨਮੈਂਟ ਦਾ ਮਤਲਬ ਹੈ ਜੇ ਤੁਸੀਂ ਕਿਸੇ ਵਿੱਚ ਇਨਵੈਸਟ ਕਰਦੇ ਹੈਗੇ ਹੋ ਕੋਈ ਵੀ ਪ੍ਰੋਪਰਟੀ ਦੇ ਵਿੱਚ, ਤੁਸੀਂ ਬਿਫੋਰ ਕਲੋਜ਼ਿੰਗ, ਬਿਫੋਰ ਅਸਿਊਮਿੰਗ ਦਾ ਮੋਰਗੇਜ, ਉਹਨੂੰ ਸੈੱਲ ਕਰ ਸਕਦੇ ਹੋ। ਰੀਜ਼ਨ ਕੁਛ ਵੀ ਹੋਏ, ਚਾਹੇ ਤੁਸੀਂ ਪ੍ਰੋਫਿਟ 'ਤੇ ਸੈੱਲ ਕਰਨਾ, ਜੇ ਇਹ ਕਲੋਜ਼ ਹੁੰਦਾ ਹੈਗਾ ਤਾਂ ਤੁਸੀਂ ਉਹਨੂੰ ਬਿਫੋਰ ਜਿਹੜਾ ਹੈਗਾ ਤੁਸੀਂ ਉਹਨੂੰ ਸੈੱਲ ਕਰ ਸਕਦੇ ਹੋ ਫੋਰ ਪ੍ਰੋਫਿਟ, ਅਤੇ ਤੁਸੀਂ ਅੱਗੇ ਕਿਸੇ ਹੋਰ ਪ੍ਰੋਪਰਟੀ ਦੇ ਵਿੱਚ ਇਹਨੂੰ ਇਨਵੈਸਟ ਕਰ ਸਕਦੇ ਹੈਗੇ ਹੋ। ਸੋ ਬਹੁਤ ਸਾਰੇ ਇਨਵੈਸਟਰ ਜਿਹੜੇ ਹੈਗੇ ਉਹ ਇਸ ਕਲੋਜ਼ ਦੇ ਲਈ ਲੁੱਕ ਕਰਦੇ ਨੇ, ਅਸੀਂ ਫ੍ਰੀ ਲੈ ਕੇ ਦੇ ਰਹੇ ਹਾਂ, ਨਾਲ ਪਾਰਕਿੰਗ ਵੀ ਫ੍ਰੀ ਹੈਗੀ ਹੈ, ਅਪਲਾਈਂਸਿਸ ਵੀ ਫ੍ਰੀ ਹੈਗੇ ਨੇ, ਸਾਰੇ ਸਟੇਨਲੈਸ ਸਟੀਲ ਅਪਲਾਈਂਸਿਸ ਨੇ, ਅਤੇ ਜਿਹੜੀ ਸੀਲਿੰਗ ਵੀ ਹੈਗੀ ਹੈ ਉਹ 9.5-10 ਫੀਟ ਸੀਲਿੰਗ ਹੈ, ਕੋਈ ਕਾਰਪੈਟ ਨਹੀਂ ਹੈਗਾ ਯੂਨਿਟਸ ਦੇ ਵਿੱਚ, ਅਤੇ ਈਵਨ ਇਨ ਬਿਟਵੀਨ ਦ ਯੂਨਿਟ ਸੋਲਿਡ ਕੰਕਰੀਟ ਹੈ। ਬਹੁਤ ਸ਼ਾਨਦਾਰ ਬਿਲਡਿੰਗ ਬਣ ਰਹੀ ਹੈ, ਚਾਹੇ ਰੈਂਟਲ ਲਈ ਕਿਸੇ ਨੇ ਯੂਨਿਟ ਲੈਣਾ ਜਾਂ ਐਂਡ ਯੂਜ਼ਰ ਹੋਵੇ, ਦੋਨਾਂ ਲਈ ਬਹੁਤ ਹੀ ਵਧੀਆ ਓਪਰਚੁਨਿਟੀ ਹੈਗੀ ਹੈ। ਅਤੇ ਗੋ ਟ੍ਰੇਨ ਦੇ ਵਾਕਿੰਗ ਡਿਸਟੈਂਸ ਤੋਂ ਹੈ, ਜਿਹੜੀ ਗੋ ਟ੍ਰੇਨ ਦੀ ਫ੍ਰੀਕੁਐਂਸੀ ਹੈਗੀ ਹੈ ਯੂਨੀਅਨ ਸਟੇਸ਼ਨ 'ਤੇ ਉਹ ਮੋਰ ਦੈਨ 10 ਟਾਈਮਸ ਹੈਗੀ ਹੈ। ਅਤੇ ਹੁਣ ਜਿਵੇਂ ਬੈਰੀ ਦੀ ਜਿਹੜੀ ਆਬਾਦੀ ਹੈਗੀ ਹੈ ਉਹ ਵੱਧ ਰਹੀ ਹੈ ਇਸ ਟਾਈਮ, ਬਹੁਤ ਸਾਰੇ ਲੋਕ ਇੱਥੇ ਬਿਜ਼ਨਸ ਲੈ ਰਹੇ ਹੈਗੇ ਨੇ, ਕਮਿਊਟ ਵੀ ਵੱਧ ਰਿਹਾ ਹੈਗਾ, ਅਤੇ ਮੈਟਰੋ ਲਿੰਕਸ ਨੇ ਡਿਸਾਈਡ ਕੀਤਾ ਹੈਗਾ ਕਿ ਜਿਹੜੀ ਫ੍ਰੀਕੁਐਂਸੀ ਹੈਗੀ ਹੈ ਗੋ ਟ੍ਰੇਨ ਦੀ ਉਹ ਵਧਾ ਦੇਣੀ ਹੈ। ਅਤੇ ਇਹ ਬਿਲਡਿੰਗ ਬਿਲਕੁਲ ਵਾਕਿੰਗ ਡਿਸਟੈਂਸ 'ਤੇ ਹੈ, ਇਹਦੀਆਂ ਪ੍ਰਾਈਸਿਸ ਸਾਡੇ ਕੋਲ ਐਕਸਕਲੂਸਿਵ ਸ਼ਾਨਦਾਰ ਸਪੈਸ਼ਲ ਪ੍ਰਾਈਸਿਸ ਅਸੀਂ ਲੈ ਕੇ ਦੇ ਰਹੇ ਹੈਗੇ ਹਾਂ। ਅਤੇ ਤੁਸੀਂ ਇਹਦਾ ਜਿਹੜਾ ਡਿਪੋਜ਼ਿਟ ਸਟਰਕਚਰ ਹੈ ਉਹ ਵੀ ਅਸੀਂ ਐਕਸਟੈਂਡ ਕਰਵਾ ਦਿੱਤਾ, ਸੋ 1 ਈਅਰ ਦਾ ਜਿਹੜਾ ਹੈਗਾ ਡਿਪੋਜ਼ਿਟ ਸਟਰਕਚਰ ਹੈਗਾ, ਸਿਰਫ ਤੁਸੀਂ 2500 ਦੇਣਾ ਹੈਗਾ ਐਟ ਦ ਟਾਈਮ ਆਫ ਸਾਈਨਿੰਗ ਇਹਨੂੰ ਬੁੱਕ ਕਰਨ ਲਈ। ਅਤੇ ਦੂਸਰਾ ਇੱਥੇ ਬੈਰੀ ਦੇ ਵਿੱਚ ਜਿਹੜਾ ਹੈਗਾ TD ਕੈਨੇਡਾ ਅਤੇ IBM ਦੇ ਡਾਟਾ ਸੈਂਟਰ ਵੀ ਹੈਗੇ ਨੇ, ਸੋ ਜੋਬ ਓਪਰਚੁਨਿਟੀਜ਼ ਵੀ ਬਹੁਤ ਵਧੀਆ ਹੈਗੀਆਂ ਨੇ, ਹਰ ਤਰ੍ਹਾਂ ਦੀ ਉੱਥੇ ਹੋਸਪਿਟਲ ਲੈ ਲਓ, ਚਾਹੇ ਸਕੂਲਸ ਲੈ ਲਓ, ਚਾਹੇ ਕਾਲਜਿਸ ਲੈ ਲਓ, ਹਰ ਚੀਜ਼ ਹੈਗੀ ਆ ਬੈਰੀ ਵਿੱਚ। ਅਤੇ ਬੈਰੀ 'ਚ ਬਹੁਤ ਸਾਰੀਆਂ ਡਿਵੈਲਪਮੈਂਟਸ ਵੀ ਹੋ ਰਹੀਆਂ ਹੈਗੀਆਂ ਨੇ, ਈਵਨ ਜੇ ਅਸੀਂ ਪੂਰੇ ਅਗਰ ਗੂਗਲ ਵੀ ਕਰੀਏ ਪੂਰੇ ਕੈਨੇਡਾ ਦੇ ਵਿੱਚ ਬੈਰੀ ਜਿਹੜਾ ਹੈਗਾ ਉਹ ਨੰਬਰ 4th ਪਲੇਸ 'ਤੇ ਆਉਂਦਾ ਰੈਂਟਲ ਅਤੇ ਇਨਵੈਸਟਮੈਂਟ ਪੁਆਇੰਟ ਆਫ ਵਿਊ ਤੋਂ। ਅਤੇ ਜਿਹੜਾ ਬੈਰੀ ਦੇ ਵਿੱਚ ਰੈਂਟ ਇਨਕਰੀਜ਼ ਹੋਇਆ ਲਾਸਟ ਮੰਥ ਦੇ ਵਿੱਚ ਹੀ 4.5%, ਸਿਰਫ ਜਨਵਰੀ ਦੀ ਗੱਲ ਕਰ ਰਹੀ ਹਾਂ ਮੈਂ, ਜਨਵਰੀ ਦੇ ਵਿੱਚ ਹੀ ਜਿਹੜਾ ਰੈਂਟਲ ਹੈਗਾ ਉਹ ਇਨਕਰੀਜ਼ ਹੋ ਗਿਆ 4.5%। ਸੋ ਜੇ ਕੋਈ ਰਿਟਾਇਰਮੈਂਟ ਵੀ ਪਲਾਨ ਕਰ ਰਿਹਾ ਹੈਗਾ ਜਾਂ ਫਸਟ ਟਾਈਮ ਹੋਮ ਬਾਇਰ ਹੈ ਜਾਂ ਆਪਣੇ ਬੱਚਿਆਂ ਲਈ ਲੈਣਾ, ਇਨਵੈਸਟਮੈਂਟ ਲਈ ਲੈਣਾ ਹੈਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਹੋ, ਅਤੇ ਮੇਰਾ ਨੰਬਰ ਹੈਗਾ 905-399-5100। ਜੇ ਤੁਹਾਨੂੰ ਐਕਸਕਲੂਸਿਵ ਪ੍ਰਾਈਸਿਸ ਸਪੈਸ਼ਲ ਪ੍ਰਾਈਸਿਸ ਚਾਹੀਦੀਆਂ, ਅਸੀਂ ਇਹ ਸਾਰਾ ਕੁਛ ਉਹਦੇ 'ਚ ਲੈ ਕੇ ਦੇਵਾਂਗੇ। 349 ਤੋਂ ਸਟਾਰਟ ਹੈਗੀਆਂ ਨੇ, ਅਗੇਨ ਮਾਈ ਨੰਬਰ ਇਜ਼ 905-399-5100, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇਹਨੂੰ ਬੁੱਕ ਕਰਨ ਲਈ। ਥੈਂਕ ਯੂ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਰਿਤੂ ਜੀ ਇੱਕ ਵਾਰੀ ਫੋਨ ਨੰਬਰ ਕੁਇਕਲੀ ਫਿਰ ਦੇ ਦਿਓ, ਜੇ ਤੁਸੀਂ ਇਹ ਵਧੀਆ ਪ੍ਰੋਜੈਕਟ ਜਿਹੜਾ ਹੈਗਾ ਜੇ ਤੁਸੀਂ ਚਾਹੁੰਦੇ ਹੈਗੇ ਹੋ ਤੇ ਜ਼ਰੂਰ ਤੁਸੀਂ ਫੌਰਨ ਸੰਪਰਕ ਕਰ ਲਓ ਰਿਤੂ ਅਰੋੜਾ ਜੀ ਨਾਲ। ਫੋਨ ਨੰਬਰ ਕੁਇਕਲੀ।
ਹਾਂਜੀ ਬਿਲਕੁਲ ਜੀ, 905-399-5100, 905-399-5100।
ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਸਾਨੂੰ ਬਹੁਤ ਸ਼ੁਕਰੀਆ। ਸਾਨੂੰ ਮੈਸੇਜ ਆ ਰਿਹਾ ਕਿ ਜੀ ਜਿਹੜਾ ਤਾਹਿਰ ਹੁਸੈਨ ਦੀ ਅਸੀਂ ਖਬਰ ਦਿੱਤੀ ਹੈਗੀ ਆ, ਉਹ ਕਹਿ ਰਹੇ ਨੇ ਕਿ ਉਹ MLA ਹੈਗੇ ਆ, ਕੌਂਸਲਰ ਨਹੀਂ ਆ। ਤੁਹਾਡਾ ਮੈਸੇਜ ਆ ਗਿਆ ਜੀ ਸੁਰਿੰਦਰ ਸਾਹਿਬ, ਪਰ ਮੇਰੇ ਖਿਆਲ ਦੇ ਨਾਲ ਜਿੱਥੇ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਜਿਹੜਾ ਤਾਹਿਰ ਹੁਸੈਨ ਜਿਹਨਾਂ ਦੀ ਅਸੀਂ ਖਬਰ ਦਿੱਤੀ ਹੈ ਉਹ ਕੌਂਸਲਰ ਹੈਗੇ ਨੇ, ਸੋ ਹੋ ਸਕਦਾ ਹੈ ਕਿ ਤੁਹਾਨੂੰ ਥੋੜੀ ਜਿਹੀ ਗਲਤੀ ਲੱਗੀ ਹੈ, ਤੁਸੀਂ ਚੈੱਕ ਕਰ ਲਓ ਦੁਬਾਰਾ, ਮੈਂ ਵੀ ਚੈੱਕ ਕਰ ਲੈਣਾ, ਬਟ ਆਈ ਥਿੰਕ ਸਾਨੂੰ ਸ਼ੋਰ ਹੈ ਕਿ ਜਿਹੜੇ ਤਾਹਿਰ ਹੁਸੈਨ ਹੈਗੇ ਨੇ ਉਹ ਕੌਂਸਲਰ ਹੈਗੇ ਨੇ, ਔਰ ਜਿਹਨਾਂ ਦੇ ਖਿਲਾਫ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਜਿਹੜਾ ਅਫਸਰ ਆ ਅੰਕਿਤ ਸ਼ਰਮਾ, ਉਹਨਾਂ ਦੇ ਕਤਲ ਦੇ ਐਲੀਗੇਸ਼ਨ ਲੱਗੇ ਨੇ। ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ, FIR ਦਰਜ ਹੋ ਗਈ ਹੈ ਤਾਹਿਰ ਹੁਸੈਨ ਉਹਨਾਂ ਦੇ ਖਿਲਾਫ, ਔਰ ਅੰਕਿਤ ਸ਼ਰਮਾ ਦੇ ਫਾਦਰ ਨੇ ਕੰਪਲੇਂਟ ਕੀਤੀ, ਅੰਕਿਤ ਸ਼ਰਮਾ ਦੇ ਭਰਾ ਨੇ ਵੀ ਮੀਡੀਆ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਤਾਹਿਰ ਹੁਸੈਨ ਔਰ ਇਹਨਾਂ ਦੇ ਸਾਥੀਆਂ ਨੇ ਚਾਰ ਜਣਿਆਂ ਨੂੰ ਘਰ ਦੇ ਅੰਦਰ ਲੈ ਗਏ ਸੀ ਤਾਹਿਰ ਹੁਸੈਨ ਦੇ ਔਰ ਉੱਥੇ ਨਾ ਸਿਰਫ ਉਹਨਾਂ ਨੇ ਇਹਨਾਂ ਨੂੰ ਮਾਰਿਆ ਜਾਨ ਤੋਂ ਮਾਰ ਦਿੱਤਾ ਇਹਨਾਂ ਚਾਰੇ ਜਣਿਆਂ ਨੂੰ ਬਲਕਿ ਬਾਅਦ ਦੇ ਵਿੱਚ ਇਹਨਾਂ ਦੀਆਂ ਚਾਰ ਜਣਿਆਂ ਦੀਆਂ ਲਾਸ਼ਾਂ ਜਿਹੜੀਆਂ ਉਹ ਨਾਲੇ ਦੇ ਵਿੱਚ ਸਿੱਟ ਦਿੱਤੀਆਂ ਸੀਗੀਆਂ ਸੋ ਜਿਹੜਾ ਇੰਟੈਲੀਜੈਂਸ ਬਿਊਰੋ ਹੈ 26 ਸਾਲ ਦਾ ਇੰਟੈਲੀਜੈਂਸ ਬਿਊਰੋ ਦਾ ਅਫਸਰ ਅੰਕਿਤ ਸ਼ਰਮਾ 26 ਸਾਲ ਦਾ ਇਹਦੀ ਲਾਸ਼ ਵੀ ਨਾਲੇ ਦੇ ਵਿੱਚੋਂ ਬਰਾਮਦ ਹੋਈ ਸੀਗੀ ਸੋ ਬਾਕੀਆਂ ਦੀ ਹੋਰ ਲਾਸ਼ਾਂ ਵੀ ਉਹ ਕਹਿੰਦੇ ਜੀ ਨਾਲੇ ਦੇ ਵਿੱਚੋਂ ਤੁਹਾਨੂੰ ਲੱਭਣਗੀਆਂ ਚਾਰ ਜਣਿਆਂ ਦਾ ਕਤਲ ਤਾਹਿਰ ਹੁਸੈਨ ਦੇ ਘਰ ਦੇ ਵਿੱਚ ਕੀਤਾ ਗਿਆ ਤਾਹਿਰ ਹੁਸੈਨ ਨੇ ਹਾਲਾਂਕਿ ਕਿਹਾ ਹੈ ਕਿ ਜੀ ਮੇਰੇ ਘਰ ਦੇ ਵਿੱਚ ਇਹ ਸਾਰਾ ਸਮਾਨ ਕਿੱਥੋਂ ਉਹ ਮੰਨ ਗਏ ਨੇ ਕਿ ਉਹਦੇ ਘਰੋਂ ਲੋਕ ਅਟੈਕ ਕਰ ਰਹੇ ਸੀ ਇਹ ਸਾਰਾ ਕੁਝ ਕੰਮ ਕਰ ਰਹੇ ਸੀ ਪਰ ਤਾਹਿਰ ਹੁਸੈਨ ਦਾ ਕਹਿਣਾ ਕਿ ਮੈਂ ਘਰੋਂ ਬਾਹਰ ਸੀਗਾ ਪਰ ਹੁਣ ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਨੇ ਕਿ ਤੁਹਾਡੇ ਘਰ ਦੇ ਵਿੱਚ ਇੰਨਾ ਸਮਾਨ ਇੱਕ ਦਿਨ 'ਚ ਨਹੀਂ ਇਕੱਠਾ ਹੋ ਸਕਦਾ ਇੰਨਾ ਸਾਰਾ ਸਮਾਨ ਜਿਹੜਾ ਆਇਆ ਇਹ ਪਲਾਨ ਕੀਤਾ ਗਿਆ ਸੀਗਾ ਸੋਚੀ ਸਮਝੀ ਸਾਜਿਸ਼ ਸੀਗੀ ਔਰ ਜਦੋਂ ਡੋਨਲਡ ਟਰੰਪ ਨੇ ਆਉਣਾ ਸੀਗਾ ਉਸ ਵੇਲੇ ਹੀ ਇਹ ਸਾਰਾ ਅਟੈਕ ਕੀਤਾ ਗਿਆ ਕਿਉਂਕਿ ਬਹੁਤ ਸਾਰਾ ਸਮਾਨ ਉਹਨਾਂ ਦੇ ਘਰੋਂ ਹੋਰ ਵੀ ਮਿਲਿਆ ਜਿਹੜਾ ਯੂਜ਼ ਹੋ ਗਿਆ ਉਹ ਤੇ ਹੋ ਹੀ ਗਿਆ ਲੇਕਿਨ ਪੱਥਰ ਪੈਟਰੋਲ ਬੰਬ ਹੋਰ ਬੜਾ ਕੁਛ ਵੀ ਉਹਨਾਂ ਦੇ ਘਰੋਂ ਮਿਲਿਆ ਸੋ ਤਾਹਿਰ ਹੁਸੈਨ ਕਹਿੰਦੇ ਆ ਕਿ ਕੌਣ ਲੋਕ ਕਿੱਦਾਂ ਮੇਰੇ ਘਰ ਦਾ ਇਸਤੇਮਾਲ ਕਰਕੇ ਕਰ ਗਏ ਸਾਰਾ ਕੁਛ ਉਹ ਕਹਿੰਦੇ ਜੀ ਮੇਰੀਆਂ ਚਾਬੀਆਂ ਮੇਰੇ ਕੋਲ ਨਹੀਂ ਸੀ ਕਰਦੀਆਂ ਕਿਸੇ ਹੋਰ ਕੋਲ ਸੀਗੀਆਂ ਇਹ ਤਾਹਿਰ ਹੁਸੈਨ ਦਾ ਕਹਿਣਾ ਹੈ ਹਾਲਾਂਕਿ ਕਪਿਲ ਮਿਸ਼ਰਾ ਕਹਿੰਦੇ ਆ ਕਿ ਇਹਦੇ ਫੋਨ ਰਿਕਾਰਡਸ ਪਬਲਿਕ ਕਰ ਦਿੱਤੇ ਜਾਣ ਕਪਿਲ ਮਿਸ਼ਰਾ ਕਹਿ ਰਿਹਾ ਕਿ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਔਰ ਸੰਜੇ ਸਿੰਘ ਦਾ ਵੀ ਹੱਥ ਹੈ ਐਲੀਗੇਸ਼ਨਸ ਇਹ ਵੀ ਲਗਾਏ ਜਾ ਰਹੇ ਨੇ ਕਿ ਉਹ ਵੀ ਇਹਨਾਂ ਦੇ ਪਿੱਛੇ ਕੰਮ ਕਰ ਰਹੇ ਆ ਹੁਣ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਇਨਵੈਸਟੀਗੇਸ਼ਨ ਕਰਾਓ ਫਿਰ ਪਤਾ ਲੱਗੇਗਾ ਅਰਵਿੰਦ ਕੇਜਰੀਵਾਲ ਸਾਹਿਬ ਕਹਿ ਰਹੇ ਕਿ ਕੌਣ ਇਹਦੇ ਪਿੱਛੇ ਹੈ ਸੋ ਇਹਦੀ ਵੀ ਸਾਰੀ ਗੱਲਬਾਤ ਕਰਦੇ ਹਾਂ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਹਾਂਜੀ ਸੋਰੀ ਸਾਡੇ ਕਾਲਰਸ ਨੂੰ ਬੜੀ ਦੇਰ ਇੰਤਜ਼ਾਰ ਕਰਨਾ ਪਿਆ ਹਾਂਜੀ ਗੋ ਅਹੈਡ ਸਰ
ਹਾਂਜੀ ਯੁਧਵੀਰ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ
ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਔਰ ਮੈਂ ਸੋਰੀ ਤੁਸੀਂ ਆਪਣੀ ਗੱਲ ਜਾਰੀ ਰੱਖਣਾ ਮੈਂ ਇੱਕ ਕੁਇਕਲੀ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹਾਂਗੇ ਕਿ ਜਿਹੜੀ ਇਹ ਟੈਕਸੀ ਇੰਡਸਟਰੀ ਦੇ ਵਿੱਚ ਕਿਆ ਕੋਈ ਜ਼ਰੂਰੀ ਹੈ ਹੁਣ ਉਬਰ ਵੀ ਆ ਗਈ ਹੈ ਟੈਕਸੀ ਇੰਡਸਟਰੀ ਦੇ ਵਿੱਚ ਵੀ ਇੱਥੇ ਬੜੇ ਸਾਰੇ ਚੇਂਜਿਸ ਆ ਰਹੇ ਨੇ ਅਤੇ ਜੇ ਕੋਈ ਨਵੀਂ ਕੰਪਨੀ ਆਏ ਜੋ ਕਿ ਵਧੀਆ ਸਰਵਿਸਿਸ ਦੇਵੇ ਟੈਕਸੀ ਔਰ ਉਬਰ ਨੂੰ ਕੰਬਾਈਨ ਕਰਕੇ ਤੁਹਾਨੂੰ ਕੋਈ ਬਿਹਤਰ ਸਰਵਿਸਿਸ ਦੇਣ ਅਤੇ ਕਿਆ ਤੁਸੀਂ ਉਹਨੂੰ ਜੁਆਇਨ ਕਰੋਗੇ ਕਿਆ ਤੁਹਾਨੂੰ ਲੱਗਦਾ ਹੈ ਕਿ ਇਹਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਇੱਕ ਨਵੀਂ ਪਲੈਨਿੰਗ ਸਾਡੇ ਕੋਲ ਪਹੁੰਚ ਰਹੀ ਹੈ ਕਿ ਨਵੀਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੈਕਸੀ ਔਰ ਉਬਰ ਦੀਆਂ ਵਧੀਆ ਸੇਵਾਵਾਂ ਲੈ ਕੇ ਐਪ ਨਵਾਂ ਡਿਵੈਲਪ ਕਰਕੇ ਇੱਕ ਵਧੀਆ ਟੈਕਸੀ ਕੰਪਨੀ ਖੋਲ੍ਹੀ ਜਾਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਉਹ ਕੀ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਕਮੈਂਟਸ ਵੀ ਇਹਦੇ ਉੱਤੇ ਅਸੀਂ ਅੱਗੇ ਚੱਲ ਕੇ ਜ਼ਰੂਰ ਲਵਾਂਗੇ ਨਵਜੋਤ ਸਿੰਘ ਸਿੱਧੂ ਸਾਹਿਬ ਬਾਰੇ ਸਾਡੇ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਬਾਰੇ ਕਮੈਂਟਸ ਔਰ ਡਿਟੇਲ ਅਨਾਲਿਸਿਸ ਜਿਹੜਾ ਉਹ ਵੀ ਅੱਜ ਪੇਸ਼ ਕੀਤਾ ਜਾਏਗਾ ਵਰਿੰਦਰ ਸਿੰਘ ਜੀ ਔਰ ਸੁਰਿੰਦਰ ਡੱਲਾ ਸਾਹਿਬ ਉਹਦੇ ਬਾਰੇ ਪੇਸ਼ ਕਰਨਗੇ ਹਾਂਜੀ ਸੋਰੀ ਰਮੇਸ਼ ਇੰਦਰ ਚੌਹਾਨ ਸਾਹਿਬ ਗੋ ਅਹੈਡ ਜੀ
ਨਹੀਂ ਕੋਈ ਗੱਲ ਨਹੀਂ ਯੁਧਵੀਰ ਜੀ ਆਪਾਂ ਪਹਿਲਾਂ ਤੁਹਾਡੇ ਜਿਹੜੀ ਹੁਣੀ ਗੱਲਬਾਤ ਕੀਤੀ ਉਸ ਤੇ ਸ਼ੁਰੂ ਕਰ ਲੈਂਦੇ ਹਾਂ ਆਪਣੇ ਟੈਕਸੀ ਬਿਜ਼ਨਸ ਤੋਂ ਯੁਧਵੀਰ ਜੀ ਕੰਪਨੀ ਕੋਈ ਵੀ ਆ ਜਾਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਪ੍ਰੋਬਲਮ ਇਹ ਚੱਲ ਰਹੀ ਹੈ ਇਸ ਟਾਈਮ ਯੁਧਵੀਰ ਜੀ ਬਿਜ਼ਨਸ ਹੀ ਬਹੁਤ ਡਾਊਨ ਚੱਲ ਰਿਹਾ ਡਿਊ ਟੂ ਇਕਾਨਮੀ ਤੇ ਤੁਸੀਂ ਗੱਲ ਉਬਰ ਇੰਨੀਆਂ ਹੋ ਚੁੱਕੀਆਂ ਮੇਰੇ ਕਈ ਮਿੱਤਰ ਹੈਗੇ ਆ ਜਿਹੜੇ ਵਿਚਾਰੇ ਜਾਣਨੇ ਵਾਲੇ ਆ ਕੁਛ ਬਣ ਨਹੀਂ ਰਿਹਾ ਜੋ ਲੋਕਾਂ ਨੂੰ ਅੱਗੇ ਐਕਸਪੈਕਟੇਸ਼ਨ ਹੁੰਦੀਆਂ ਸੀ ਨਾ ਜਿਹੜਾ ਵੀ ਹੁੰਦਾ ਸੀ ਚੱਕ ਕੇ ਉਬਰ ਜੁਆਇਨ ਕਰ ਲੈਂਦਾ ਸੀ ਹੁਣ 30,000 ਗੱਡੀਆਂ ਹੈਗੀਆਂ ਯੁਧਵੀਰ ਜੀ ਉੱਧਰੋਂ ਫਿਰ ਆਪਣੀਆਂ ਟੈਕਸੀ ਦੀਆਂ ਹੈਗੀਆਂ ਟੈਕਸੀ ਦੀਆਂ ਹੈਗੀਆਂ ਟੋਰੋਂਟੋ ਦੀਆਂ ਫਿਰ ਆਪਣੇ ਬ੍ਰੈਂਪਟਨ ਦੀਆਂ ਹੈ ਜੀ ਤੇ ਪੈਸੇ ਤਾਂ ਬਣ ਨਹੀਂ ਰਹੇ ਯੁਧਵੀਰ ਜੀ ਆਬਾਦੀ ਤਾਂ ਇੰਨੀ ਹੈ ਨਹੀਂ ਲੋਕਾਂ ਨੂੰ ਤਾਂ ਹੁਣ ਰੋਟੀ ਦੇ ਲਾਲੇ ਪਏ ਹੋਏ ਹੈ ਤੇ ਟੈਕਸੀ ਕਿਹੜਾ ਕਰੇਗਾ ਤੁਸੀਂ ਆਪ ਸਮਝਦਾਰ ਹੈਗੇ ਆ ਤੇ ਲੋਕ ਆਈ ਡੋਂਟ ਨੋ ਕੀ ਬਣਨ ਵਾਲਾ ਮੈਨੂੰ ਤਾਂ ਕੁਛ ਕਹਿਣਾ ਮੁਸ਼ਕਲ ਹੈ ਮੈਂ ਬਿਜ਼ਨਸ ਮੈਨ ਨਹੀਂ ਹੈਗਾ ਲੇਕਿਨ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਟੈਕਸੀ ਦਾ ਬਿਜ਼ਨਸ ਤਾਂ ਟੋਟਲੀ ਹੀ ਫਿਨਿਸ਼ ਹੋ ਗਿਆ ਜਿਹੜੀ ਪਲੇਟ 3 ਲੱਖ 2.5 ਲੱਖ 'ਚ ਹੁੰਦੀ ਸੀ ਯੁਧਵੀਰ ਜੀ ਹੁਣ ਉਹ ਤਰਲੇ ਕਰਦੇ ਜੀ 15 ਹੀ ਉਹ ਲੈ ਲਓ ਮੇਰੇ ਫਰੈਂਡ ਨੇ ਹੁਣੀ 15,000 ਦੀ ਬਾਈ ਕੀਤੀ ਹੈ ਟੋਟੋ ਦੀ ਟੈਕਸੀ ਦੀ ਪਲੇਟ ਤਾਂ ਮੈਂ ਇਹੀ ਦੱਸਣਾ ਚਾਹ ਰਿਹਾ ਸੀ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਯੁਧਵੀਰ ਜੀ ਤੁਸੀਂ
ਉਬਰ ਡਰਾਈਵਰ ਜਿਹੜੇ ਨੇ ਜੀ ਉਹ ਕਹਿੰਦੇ ਜੀ ਬਹੁਤ ਸਾਰੇ ਹੋ ਗਏ ਨੇ ਇਸ ਵੇਲੇ ਤੇ ਪੈਸੇ ਉਬਰ ਡਰਾਈਵਰ ਦੇ ਨਹੀਂ ਬਣ ਰਹੇ ਹੁਣ ਪੈਸੇ ਤੁਸੀਂ ਜਿੱਦਾਂ ਕਹਿ ਰਹੇ ਹੋ ਜੀ ਟੈਕਸੀ ਤੇ ਕਿ ਇਹ ਬਣ ਕੇ ਫਿਰ ਪੈਸੇ ਕਿਉਂ ਨਹੀਂ ਬਣ ਰਹੇ ਮਤਲਬ ਲੋਕ ਟੈਕਸੀ ਉਬਰ ਦਾ ਇਸਤੇਮਾਲ ਤੇ ਕਰ ਰਹੇ ਹੋਣਗੇ ਔਰ ਜੇ ਪੈਸੇ ਨਹੀਂ ਬਣ ਰਹੇ ਤਾਂ ਫਿਰ ਲੋਕ ਕੰਮ ਕਿਉਂ ਕਰੀ ਜਾ ਰਹੇ ਨੇ ਇਹ ਵੀ ਇੱਕ ਸਵਾਲ ਹੈ
ਜੀ ਗੱਲ ਇੱਦਾਂ ਹੈਗਾ ਡਿਮਾਂਡ ਐਂਡ ਸਪਲਾਈ ਕੰਪੀਟੀਸ਼ਨ ਇੰਨਾ ਹੋ ਗਿਆ
ਅੱਛਾ
ਮੇਰਾ ਮਤਲਬ ਵੀ ਕੰਪੀਟੀਸ਼ਨ ਇੰਨਾ ਹੋ ਗਿਆ ਜਿਹੜਾ ਵੀ ਬੰਦੇ ਨੂੰ ਜੌਬ ਨਹੀਂ ਮਿਲਦੀ ਉਹ ਕਹਿੰਦਾ ਚੱਕ ਕੇ ਮੈਂ ਉਬਰ ਜੁਆਇਨ ਕਰ ਲੈਂਦਾ ਮੈਨੂੰ ਕੀ ਲੋੜ ਆ ਕਿਲੋਮੀਟਰ ਦੇ ਵਿੱਚ 20 ਕਾਰਾਂ ਖੜੀਆਂ ਮਿਲਣਗੀਆਂ ਤੇ ਕਿੰਨਿਆਂ ਨੂੰ ਕਾਲਸ ਦੇਈ ਜਾਣ ਫਿਰ ਉੱਧਰ ਟੈਕਸੀ ਵੀ ਹੈਗੀ ਆ ਪੈਸੇ ਬਣ ਨਹੀਂ ਰਹੇ ਯੁੱਧ ਵਿੱਚ ਕਿਉਂਕਿ ਪੈਸੇ ਹੈ ਹੀ ਨਹੀਂ ਲੋਕਾਂ ਕੋਲ ਤੇ ਨਾ ਹੀ ਇੰਨੀ ਜਨਤਾ ਹੁਣ ਕਈ ਵਾਰ ਨਾ ਇੱਥੇ ਡਿਸਕਸ਼ਨ ਚੱਲਦੀ ਹੈ ਤੁਹਾਡੇ ਆਪਣੇ ਕਈ ਪ੍ਰੋਗਰਾਮਾਂ 'ਚ ਮੈਂ ਵੀ ਉਹਦੇ ਵਿੱਚ ਇਨਵੋਲਵ ਹੈ ਕਿ ਇੱਥੇ ਟੈਲੀਫੋਨ ਨੂੰ ਮੋਬਾਈਲ ਸਰਵਿਸ ਜਿਹੜੀ ਹੈਗੀ ਉਹਦਾ ਖਰਚਾ ਬਹੁਤ ਹੈ ਯੁਧਵੀਰ ਜੀ। ਮੇਰੇ ਆਪਣੀ ਫੈਮਿਲੀ ਦੇ ਵਿੱਚੋਂ ਮੈਂ ਕਲੋਜ਼ ਨਹੀਂ ਕਰ ਸਕਦਾ ਉਹਨਾਂ ਦੇ ਨਾਮ, ਹੁਣ ਮੇਰਾ ਦ ਯੰਗ ਬੋਆਏ ਹੀ ਇਜ਼ ਡਾਇਰੈਕਟਰ ਆਫ ਆਲ ਇੰਟੀਰੀਅਰ ਫੋਰ ਰੋਜਰਸ, ਤੇ ਮੈਨੂੰ ਤਾਂ ਸਾਰੀ ਡਿਟੇਲ। ਉਹ ਕਹਿੰਦਾ, ਉਹ ਮੈਨੂੰ ਕਹਿੰਦਾ ਕਹਿੰਦਾ ਅੰਕਲ ਦੂਸਰੀ ਤੁਸੀਂ ਆਪ ਸਿਆਣੇ ਹੋ, ਬਾਹਰ ਦੀ ਕੰਪਨੀ ਇੱਥੇ ਕਿਉਂ ਆਏਗੀ ਜਦ ਕਹਿੰਦਾ ਇੱਥੇ ਬਿਜ਼ਨਸ ਹੀ ਨਹੀਂ ਹੈਗਾ, ਤੇ ਕਹਿੰਦਾ ਕਿੰਨੀ ਪਾਪੂਲੇਸ਼ਨ ਹੈ, ਕਹਿੰਦਾ ਜਿੰਨੀ ਦਿੱਲੀ ਤੇ ਕਲਕੱਤਾ ਦੀ ਪਾਪੂਲੇਸ਼ਨ ਹੋਊਗੀ ਉਹ ਇੰਨੀ, ਕਹਿੰਦਾ ਸਾਰੀ ਕੈਨੇਡਾ ਦੀ ਪਾਪੂਲੇਸ਼ਨ ਹੈ, ਤੇ ਉਹ ਕਹਿੰਦਾ ਉਹ ਆ ਕੇ ਇੱਥੋਂ ਪੈਸੇ ਕੀ ਬਣਾਉਣਗੇ। ਮੰਡੀ ਤਾਂ ਜਿਹੜੀ ਹੈਗੀ ਹੈ ਯੁੱਧ ਵਿੱਚ ਦੁਨੀਆ ਦੀ ਸਭ ਤੋਂ ਵੱਡੀ, ਉਹ ਹੈਗੀ ਹੈ ਇੰਡੀਆ ਤੇ ਚਾਈਨਾ। ਜੇ ਤੁਸੀਂ ਇੱਕ ਡਾਲਰ ਪ੍ਰੋਫਿਟ ਵੀ ਬਣਦਾ ਤਾਂ ਦੇਖ ਲਓ ਕਿੰਨੇ ਪ੍ਰੋਫਿਟ ਹੋ ਜਾਂਦੇ ਤੁਹਾਡੇ ਕੋਲ। ਸੋ ਇਹ ਤਾਂ ਖੈਰ ਆਪਾਂ ਛੋਟੀ ਜਿਹੀ ਗੱਲ ਇੱਥੇ ਗਰਮ ਕਰਦੇ ਹਾਂ, ਲੇਕਿਨ ਮੈਂ ਮੇਰਾ ਕੁਐਸਚਨ ਯੁੱਧ ਵਿੱਚ ਇਹ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਲਿਬਰਲ ਦਾ ਕੀ ਭਵਿੱਖ ਹੈ ਪ੍ਰੋਵਿੰਸ਼ੀਅਲ ਲੈਵਲ ਤੇ, ਤੇ ਕੰਜ਼ਰਵੇਟਿਵ ਵੀ ਆਪਣਾ ਫੈਡਰਲ ਲੈਵਲ ਤੇ, ਲਿਬਰਲ ਦਾ ਕੀ ਭਵਿੱਖ ਹੋਏਗਾ, ਜਾਂ ਕੰਜ਼ਰਵੇਟਿਵ ਟੇਕ ਓਵਰ ਕਰੇਗੀ ਜਾਂ ਫਿਰ ਲਿਬਰਲ ਕਰੇਗੀ, ਕਿਉਂਕਿ ਲੋਕ ਇਸ ਟਾਈਮ ਇੱਥੇ ਵੀ ਬੜੇ ਕਨਫਿਊਜ਼ ਹੋਣੇ ਕਿ ਅਸੀਂ ਵੋਟ ਕਿਸ ਨੂੰ ਦਈਏ ਕਿਸ ਨੂੰ ਨਾ ਦਈਏ, ਕਿਉਂਕਿ ਆਮ ਜਨਤਾ ਲਈ ਯੁੱਧ ਵੀਰ ਜੀ, ਜੇ ਆਪਾਂ ਕਈ ਵਾਰ ਇੰਡੀਆ ਦੇ ਪੋਲੀਟੀਸ਼ੀਅਨ ਦੇ ਕਿਤੇ ਆਮ ਜਨਤਾ ਲਈ ਕੀ ਹੋ ਰਿਹਾ, ਆਮ ਜਨਤਾ ਲਈ ਯੁੱਧ ਵੀਰ ਜੀ ਕੁਛ ਨਹੀਂ ਹੋ ਰਿਹਾ। ਬਲੀਵ ਇਟ ਔਰ ਨੋਟ ਕਿ ਲੋਕ ਬਹੁਤ ਤੰਗੀ ਜੀ ਨੂੰ ਜਾ ਰਹੇ ਹੈ, ਤੇ ਜੋਬਸ ਹੈ ਨਹੀਂ ਹੈਗੀਆਂ, ਜੇ ਜੋਬਸ ਹੈ ਵੀ ਆ ਬੜੀਆਂ ਮਿਨੀਮਮ ਵੇਜਸ ਦੀਆਂ, ਤੁਸੀਂ ਆਪ ਸਿਆਣੇ ਹੋ, ਮੇਰਾ ਮਤਲਬ ਘਟੀਆ ਤੋਂ ਘਟੀਆ ਏਰੀਏ ਦੇ ਵਿੱਚ ਉਹਦੇ ਵਿੱਚ ਇੱਕ ਬੈਡਰੂਮ ਦਾ ਤੁਸੀਂ ਅਪਾਰਟਮੈਂਟ ਰੈਂਟ ਲੈਣਾ ਹੋਵੇ ਤਾਂ ਉਹਦੀ ਕੀਮਤ 1500 ਤੇ 1800 ਡਾਲਰ ਦੇ ਵਿੱਚ ਹੈ। ਜੇ ਬੰਦਾ 2000 ਮਹੀਨੇ ਦਾ ਲੈ ਕੇ ਆਉਂਦਾ ਤੇ ਉਹਨੇ 1500 ਹੀ ਕੱਢਤਾ ਡਿਡਕਟ ਕਰ ਦਿੱਤੇ, 500 ਵਿੱਚੋਂ ਫੈਮਿਲੀ ਕਿੱਥੇ ਰਨ ਕਰ ਲੇਗਾ, ਇਹ ਮੇਰਾ ਤੁਹਾਨੂੰ ਪਹਿਲਾ ਕੁਐਸਚਨ। ਤੇ ਦੂਸਰਾ ਯੁੱਧ ਵਿੱਚ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਆਪਣੇ ਜਿਹੜਾ ਹੁਣ ਇਹ ਦਿੱਲੀ ਦੇ ਵਿੱਚ ਜੋ ਗੁੰਡਾਗਰਦੀ ਹੋਈ ਹੈ, ਦਹਿਸ਼ਤ ਫੈਲਾਈ ਗਈ ਹੈ, ਇਹ ਇੱਕ ਦਿਨ ਦਾ ਕੰਮ ਨਹੀਂ ਹੋ ਸਕਦਾ ਯੁੱਧ ਵਿੱਚ ਜੀ, ਕਿ ਇੱਕ ਦਿਨ ਆਪਣੇ ਟਰੰਪ ਸਾਹਿਬ ਆਏ ਤੇ ਉਹਨਾਂ ਨੇ ਗੁੱਸੇ 'ਚ ਆ ਕੇ ਜੀ ਸਾਰਾ ਕੁਛ ਕਰਤਾ। ਇਹ ਬਹੁਤ ਪ੍ਰੀ ਪਲੈਨ ਜਿਹੜਾ ਹੈਗਾ, ਪਲੈਨ ਕੀਤਾ ਹੋਇਆ ਸੀ ਬਹੁਤ ਮਹੀਨਿਆਂ ਤੋਂ ਪਹਿਲਾਂ, ਤੇ ਇਹਦੇ ਬਿਹਾਇੰਡ ਸਾਜਿਸ਼ ਬੜੀ ਤਗੜੀ ਹੋਈ ਹੈ, ਤੇ ਮੁੱਦਾ ਸਿਰਫ ਇਹੀ ਹੈ ਵੀ ਇਹ CA ਨੂੰ ਜਿਹੜੀ ਆ ਚੇਂਜਿਸ ਆ ਰਹੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਕੰਟਰੀ ਇੰਡੀਅਨ ਲੈਵਲ ਤੇ, ਉਹਨੂੰ ਕਿਧਰੇ ਨਾ ਕਿਧਰੇ ਠੱਲ ਪਾਈ ਜਾਵੇ। ਤੇ ਇਹਦੇ ਵਿੱਚ ਕੋਈ ਵੀ ਪਾਰਟੀ ਯੁੱਧ ਵਿੱਚ ਦੁੱਧ ਧੋਤੀ ਨਹੀਂ ਹੈਗੀ, ਸਾਰੀ ਮੈਨੂੰ ਲੱਗਦਾ ਕਿਧਰੇ ਨਾ ਕਿਧਰੇ ਛੋਟਾ ਛੋਟਾ ਰੋਲ ਸਾਰਿਆਂ ਦਾ, ਇਨਕਲੂਡ ਆਮ ਆਦਮੀ। ਮੈਂ ਐਲੀਗੇਸ਼ਨ ਹੀ ਲਾ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਕੋਈ ਬਹੁਤ ਬੜਾ ਪਤਾ, ਲੇਕਿਨ ਜੋ ਗੱਲਾਂ ਤੋਂ ਸਾਹਮਣੇ ਆ ਰਹੀ ਹੈ ਚਾਹੇ ਯੁੱਧ ਵੀਰ ਜੀ, ਤੁਸੀਂ ਕਿਸੇ ਨੂੰ ਇਨੋਸੈਂਟ ਨਹੀਂ ਕਹਿ ਸਕਦੇ ਕਿ ਇਹ ਬੰਦੇ ਸਾਰੇ ਇਨੋਸੈਂਟ ਹੈ, ਕੁਛ ਨਾ ਕੁਛ ਸਭ ਜਿਹੜੇ ਹੈਗੇ ਆ ਉਹ ਰਲੇ ਹੋਏ ਆ, ਤੇ ਲੇਕਿਨ ਸੱਚਾਈ ਇਹ ਬਹੁਤ ਦੇਰਾਂ ਬਾਅਦ ਨਿਕਲੇਗੀ ਜਾਂ ਨਹੀਂ ਵੀ ਨਿਕਲੇਗੀ, ਲੇਕਿਨ ਜੋ ਲੋਕ ਇਨੋਸੈਂਟ ਮਾਰੇ ਗਏ ਆ, ਆਈ ਫੀਲ ਸੋਰੀ ਫੋਰ ਦੈਮ ਕਿ ਉਹਨਾਂ ਦੀ ਫੈਮਿਲੀਆਂ ਬਰਬਾਦ ਹੋ ਗਈਆਂ, ਤਬਾਹ ਹੋ ਗਈਆਂ। ਮੇਰਾ ਮਤਲਬ ਕੀ ਗੱਲ, ਦੋ ਤਿੰਨ ਦਿਨ ਇੰਨਾ ਰੌਲਾ ਪੈਂਦਾ ਰਿਹਾ, ਕੋਈ ਰੋਕ ਹੀ ਨਹੀਂ ਸਕਿਆ, ਸਭ ਨੂੰ ਪਤਾ ਸੀ, ਤੇ ਇਹਦੇ ਵਿੱਚ ਸਾਰੀਆਂ ਪਾਰਟੀਆਂ ਇਨਵੋਲਵ ਹੈ, ਥੋੜਾ ਥੋੜਾ ਰੋਲ ਸਾਰਿਆਂ ਦਾ ਯੁੱਧ ਵਿੱਚ। ਮੈਂ ਆਫ ਦੇ ਤੁਹਾਡੇ ਵਿਚਾਰ ਸੁਣ ਲੈਂਦਾ, ਤੁਸੀਂ ਦੱਸੋ ਸਪੈਸ਼ਲੀ ਇਹਦੇ ਬਾਰੇ ਕੀ ਕੀਤਾ ਜਾ ਸਕਦਾ ਤੇ ਹੁਣ ਕੀ ਹੋਏਗਾ। ਥੈਂਕ ਯੂ ਵੈਰੀ ਮਚ ਯੁੱਧ ਵੀਰ ਜੀ।
ਹਾਂਜੀ, ਥੈਂਕ ਯੂ ਜੀ। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਓਨਟੈਰੀਓ ਲਿਬਰਲ ਦੀ ਗੱਲ ਕੀਤੀ ਹੈ, ਸਰ ਪਾਰਟੀ ਇਸ ਵੇਲੇ ਤੀਸਰੀ ਪੋਜੀਸ਼ਨ ਦੇ ਉੱਤੇ ਹੈਗੀ ਆ ਲੀਡਰਸ਼ਿਪ ਰੇਸ ਦੀ, ਜੇ ਅਸੀਂ ਗੱਲ ਕਰੀਏ ਤੇ 7 ਮਾਰਚ ਨੂੰ ਉਹਨਾਂ ਨਵਾਂ ਲੀਡਰ ਚੁਣਨਾ ਹੈ। ਬਹੁਤ ਵੱਡੇ ਚੈਲੇਂਜਸ ਹੋਣਗੇ ਜਿਹੜਾ ਵੀ ਨਵਾਂ ਲੀਡਰ ਬਣਦਾ, ਹਾਲਾਂਕਿ ਸਟੀਫਨ ਡੈਲਡੋਕਾ ਨੂੰ ਫਰੰਟ ਰਨਰ ਮੰਨਿਆ ਜਾਂਦਾ ਹੈ, ਬਟ ਦੈਨ ਯੂ ਨੈਵਰ ਨੋ ਵਟ ਹੈਪਨਸ, ਮਾਈਕਲ ਕੋਟੋ ਇਜ਼ ਦੇਅਰ, ਦੈਨ ਕੇਟ ਗ੍ਰਾਹਮ, ਮਿਚੀ ਹੰਟਰ, ਦੇ ਆਰ ਆਲ ਦੇਅਰ, ਸੋ ਐਲਵਿਨ ਥਿਜੇਡੋ, ਬ੍ਰੈਂਡਾ ਹੋਲਿੰਗਸਵਰਥ, ਦੇਖਦੇ ਹਾਂ ਕੀ ਹੁੰਦਾ ਹੈਗਾ ਇਸ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ 7 ਮਾਰਚ ਦੇ ਵਿੱਚ। ਲੇਕਿਨ ਜਿਹੜਾ ਵੀ ਲੀਡਰ ਚੁਣੇਗਾ, ਹਾਲਾਂਕਿ ਸਭ ਨੇ ਇਹ ਪਿਛਲੀ ਜਿਹੜੀ ਡਿਬੇਟ ਹੋਈ ਸੀ, ਆਖਰੀ ਡਿਬੇਟ ਉਹਨਾਂ ਦੀ ਹੋਈ, ਡਿਬੇਟ ਦੇ ਵਿੱਚ ਕਿਹਾ ਕਿ ਅਸੀਂ ਸਾਰੇ ਜਿਹੜਾ ਵੀ ਲੀਡਰ ਚੁਣਿਆ ਜਾਏਗਾ ਉਹਦੇ ਪਿੱਛੇ ਸਪੋਰਟ ਕਰਾਂਗੇ। ਸਾਰੇ ਸਪੋਰਟ ਕਰ ਵੀ ਲੈਣ, ਇੰਨਾ ਆਸਾਨ ਨਹੀਂ ਹੋਏਗਾ ਪਾਰਟੀ ਨੂੰ ਦੁਬਾਰਾ ਪੈਸੇ ਇਕੱਠੇ ਕਰਨੇ, ਪੈਸਾ ਚਾਹੀਦਾ ਜੀ, ਬਹੁਤ ਵੱਡਾ ਪੈਸਾ ਚਾਹੀਦਾ ਦੁਬਾਰਾ ਪਾਰਟੀ ਨੂੰ ਰੀਬਿਲਡ ਕਿਸ ਤਰ੍ਹਾਂ ਕਰਨਾ। ਨੰਬਰਸ ਉਹਨਾਂ ਦੇ ਫਿਰ ਵੀ ਥੋੜੇ ਠੀਕ ਆ ਰਹੇ ਨੇ, ਕਿਉਂਕਿ ਡਗਫੋਰਡ ਸਾਹਿਬ ਦੇ ਨਾਲ ਕਈ ਉਹਨਾਂ ਦੇ ਹੱਕ ਦੇ ਵਿੱਚ ਵੀ ਹੈਗੇ ਨੇ ਡਗਫੋਰਡ ਸਾਹਿਬ ਦੇ, ਔਰ ਕਈ ਡਗਫੋਰਡ ਸਾਹਿਬ ਦੇ ਖਿਲਾਫ ਵੀ ਹੈਗੇ ਨੇ, ਕਈ ਲੋਕ ਉਹਨਾਂ ਨੇ ਆਪਣੇ ਖਿਲਾਫ ਵੀ ਕਰ ਰਹੇ ਨੇ, ਕਈ ਲੋਕ ਉਹਨਾਂ ਨੂੰ ਨਹੀਂ ਵੀ ਪਸੰਦ ਕਰ ਰਹੇ। ਸੋ ਜਿਹਦੇ ਕਾਰਨ ਕਿ ਇਸ ਵੇਲੇ ਉਹ ਇੱਕ ਜ਼ਰੂਰ ਓਪਨਿੰਗ ਨਜ਼ਰ ਆ ਰਹੀ ਹੈ ਕਿ ਕੀ ਲੋਕ ਫਿਰ ਲਿਬਰਲ ਪਾਰਟੀ ਵੱਲ ਦੁਬਾਰਾ ਤੋਂ ਜੁੜ ਜਾਣਗੇ, ਪਰ ਚੈਲੇਂਜ ਬਹੁਤ ਬੜਾ ਹੋਏਗਾ ਕਿਉਂਕਿ ਲਗਭਗ 2 ਸਾਲ ਰਹਿ ਗਏ ਨੇ ਅਗਲੀ ਸਾਡੀ ਜਿਹੜੀ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ, ਜਿਸ ਤਰ੍ਹਾਂ ਦੇਖੋ ਬ੍ਰੈਂਪਟਨ ਦੇ ਵਿੱਚ ਮੇਅਰ ਪੈਟ੍ਰਿਕ ਬ੍ਰਾਊਨ ਨੇ ਜੋ ਕਾਰਗੁਜ਼ਾਰੀ ਕੀਤੀ ਹੈ, ਸੋ ਉਸ ਤਰ੍ਹਾਂ ਦੀ ਕੁਛ ਕਾਰਗੁਜ਼ਾਰੀ ਕਰਨੀ ਪਏਗੀ 2 ਸਾਲਾਂ ਦੇ ਵਿੱਚ। ਮੈਂ ਜ਼ਰੂਰ ਤਾਰੀਫ ਕਰਨਾ ਚਾਹਾਂਗਾ ਕਿ ਅੱਜ ਸਵੇਰੇ ਮੈਂ ਸਾਰੀਆਂ ਰਿਪੋਰਟਸ ਪੜ੍ਹ ਰਿਹਾ ਸੀ ਬਜਟ ਦੀਆਂ, ਮਤਲਬ ਕਿ ਇੱਕ ਬੜੇ ਸ਼ਹਿਰ ਦੇ ਵਿੱਚ ਟੈਕਸ ਫਰੀਜ਼ ਕਰਨ ਦੀ ਗੱਲ ਜਦੋਂ ਕਰ ਰਹੇ ਸੀਗੇ, ਸਾਨੂੰ ਯਾਦ ਆ, ਅਸੀਂ ਵੀ ਵਾਰ ਵਾਰ ਮੈਂ ਪੁੱਛ ਰਿਹਾ ਸੀਗਾ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਇਲੈਕਸ਼ਨ ਦੇ ਦਰਮਿਆਨ ਕਿ ਤੁਸੀਂ ਜੇ ਮੇਅਰ ਬਣ ਜਾਓਗੇ ਤੁਸੀਂ ਵਾਕਈ ਟੈਕਸ ਫਰੀਜ਼ ਕਰ ਜਾਓਗੇ, ਕਿਉਂਕਿ ਇਹ ਸਾਰੇ ਕਹਿ ਰਹੇ, ਈਵਨ ਕੌਂਸਲਰ ਕਹਿ ਰਹੇ ਸੀਗੇ, ਉਹਨਾਂ ਦੇ ਕਈ ਵਿਰੋਧੀ ਕਹਿ ਰਹੇ ਸੀਗੇ, ਮੇਅਰ ਤੇ ਕਹਿ ਰਹੇ ਸੀ ਜਿਹੜੇ ਫਾਰਮਰ ਮੇਅਰ ਸੀਗੇ, ਕੌਂਸਲਰ ਵੀ ਜਿਹੜੇ ਸਿਟਿੰਗ ਕੌਂਸਲਰ ਨੇ ਉਹ ਵੀ ਕਹਿ ਰਹੇ ਸੀ ਨਹੀਂ ਇਹ मुश्किल है जी, ये ऐवें फालतू दीयां गल्लां कर रहे ने, टैक्स फ्रीज नहीं हो सकता। सो अज उन्होंने लगातार दूसरे साल टैक्स फ्रीज की जिहड़ी उह दिखा दित्ती उन्होंने गल, और 19 सालों तो लगातार जिहड़ा टैक्स उह वध रिहा सीगा। सो आई थिंक दिस इज अ बिग अचीवमेंट। एंड एक मैं पैट्रिक ब्राउन होना तो कई सवाल भी पूछांगा, $1.5 लाख जिहड़ा मीडिया के खिडारे नूं दित्ता गया उन्होंने इंडिया से सी ए बयान दिते ने, लेकिन अपने हार्डवर्क के नाल, हार्डवर्क बहुत करते हैं, ही इज वेरी हार्डवर्किंग। सो मेरे ख्याल के नाल जिहड़ी भी अगले लिबरल लीडर होए, चाहे तुसी फैडरल लैवल की गल कर रहे हो, देखते हैं फैडरल लीडरशिप के अज शाम की डेडलाइन है किहड़े-किहड़े नाम फिर फाइनल होंदे ने, पीटर मके साहब, एरन ओटूल, ये दो नाम अजे तक मेरे ख्याल के नाल मेनली प्रोमिनेंट है। सो उन्होंने दोनों ही प्रोविंशियल लिबरल लीडर और फैडरल कंजरवेटिव लीडर नूं बहुत ज्यादा हार्डवर्क करना पैना। और मैं पैट्रिक ब्राउन का इसलिए जिक्र कर दिता क्योंकि वह भी पहला पीसी पार्टी के लीडर रहे हैं, और लोग यह भी कहते हैं कि शायद फैडरल लैवल के उत्ते कंजरवेटिव पार्टी की लीडरशिप रेस के इस बार तो नहीं आएंगे वो, पर आने वाले किसी समय वो आ सकते हैं। सो जे तो उदा का हार्डवर्क या यू नीड डायनमिक परसन, और सब कुछ पॉसिबल है, एक गल मैं तुम्हें दस दूंगा, सब कुछ पॉसिबल है इतने कैनेडा के। और मेन जे तुम एक बार जो तहैया कर लो कि तुम लोगों की लाइफ में सुधार लियाना है, साढ़े इतने वी आर लकी कि साढ़े को एक दो वधिया लीडर्स ने, देखते हैं ब्रैम्पटन में जरूरत भी है ऐसी लीडरशिप की। सो जे मेयर पैट्रिक ब्राउन और पुलिस चीफ निशान ये दोनों जोर लगान तो काफ़ी चीज़ा ब्रैम्पटन के आने वाले साल बदल सकदियां है। दिल्ली की जी तुम गल की है सर, मैं तो बड़े देर दो कह रहा है कि सारी साजिश सी किस तरीके दे नाल इंडिया नू बदनाम किया जाए, क्योंकि इंटरनेशनल मीडिया सारा दिल्ली दे विच पहुंचया होया सीगा डोनाल्ड ट्रंप दे नाल। सो ये साजिश ये सी कि इंडिया नू बदनाम किया जाए और यह सारी वॉयलेंस कराई जाए, जिहड़े लोगों ने भड़काऊ बयान दिते ने बिल्कुल उन्हां सारयां दे खिलाफ कार्रवाई होनी चाहिए है, फिर चाहे वह ताहिर हुसैन है, तो चाहे वह कपिल मिश्रा है, चाहे वह आम आदमी पार्टी का है, तो चाहे वह बीजेपी का है, तो चाहे वह कांग्रेस का है। सलमान खुर्शीद का वीडियो तुम देख लिया, सलमान खुर्शीद किस तरीके भड़का रहा है, और असल दोषी वह ने जिहड़े कि पिछले कई दिन, देखो तुम लोगों को इंस्टीगेट कर रहे हो, हुण कल नूं को जाके 410 दे उत्ते धरना ला दे और फिर लोग की कहणगे भी पुलिस नूं कह के इहनूं हटाओ, ते जे 3 महीने तक हाईवे 410 ब्लॉक रहूगा 3 महीने तक, या तो कोई बवेड ला लो कोई स्टील्स ते कोई 3 महीने तक कोई ब्लॉक रहेगा, ते वह लोग असल दे विच ओह इंस्टीगेट कर रहे ने, वो लोग खराबी कर रहे हैं कि जी असली प्रकाहट, असली जिम्मेवार, असली जिहड़ा दोषी ने वो लोग ने। हाँ जी, अगली कॉल वाल वधदे हैं जी, हैरी सराज साहब तुसीं आउंदे रहो जी, हैरी जी गो हैड।
हेलो, सत श्री अकाल जी, जी जी गल करना चाहना सी जी।
हाँ जी,
जी तुम गल कही है जी, बड़ा वधिया आइडिया हैगा जिहड़ा तुसीं कहिंदे कंबाइंड ऐप करके हो सकदा है, पर सानू सारे नालों वड्डी प्रॉब्लम इस टाइम हैमिल्टन दे विच इह आ रही है जी कि साडी इंश्योरेंस नहीं हो रही जी, सानू फैसिलिटी इंश्योरेंस दे विच जाना जा रहा है, जाना पै रहा वा, जिहड़ा कि 14,000 तो लैके $23,000 साल की इंश्योरेंस है जी, सानू फैसिलिटी के उत्ते, जदों कि साडे सारयां दे तकरीबन रैकड, मेरे कोल पिछले 10 साल तो नो पब्लिक रैकड, यानी कोई भी टिकट नहीं हैगी, मेरी इंश्योरेंस 20,000 च हुई है जी कल।
ਤੁਹਾਡੇ ਕੋਲ ਕੋਈ ਵੀ ਕਿਡਨੀ ਹੈ, ਤੁਹਾਡਾ ਰਿਕਾਰਡ ਵੀ ਕਲੀਅਰ ਹੈ, ਕਿੰਨੇ ਚ ਬੋਲਿਆ ਇੰਸ਼ੋਰੈਂਸ ਹੋਈ ਤੁਹਾਡੀ? $30,000 ਚ।
$20,000
ਚ ਹੋਈ ਹੈ, ਤੇ ਇਹ ਇਹ ਇੰਨਾ ਕਿਉਂ ਮੁਸ਼ਕਿਲ ਆ ਰਹੀ ਹੈ, ਇੰਸ਼ੋਰੈਂਸ ਕਿਉਂ ਨਹੀਂ ਹੋ ਰਹੀ ਇਹ?
ਪਤਾ ਜੀ, ਕੋਈ ਕੰਪਨੀ ਲੈ ਨਹੀਂ ਰਹੀ ਜੀ, ਜਿਹੜੀ ਰੈਗੂਲਰ ਇੰਸ਼ੋਰੈਂਸ ਸਾਨੂੰ ਜਮਾ ਨਹੀਂ ਮਿਲ ਰਹੀ, ਸਾਨੂੰ ਫੈਸਿਲਿਟੀ ਦੇ ਉੱਤੇ ਜਾਣਾ ਪੈ ਰਿਹਾ, ਜਿਹੜੀ ਕਿ ਸਾਨੂੰ ਪਤਾ ਜਦੋਂ ਫੈਸਿਲਿਟੀ ਇੰਸ਼ੋਰੈਂਸ ਹੁੰਦੀ ਹੈ, ਤਿੰਨ ਕੰਪਨੀ ਰਲ ਕੇ ਕਰਦੀਆਂ ਨੇ, ਉਹ ਤਿੰਨੇ ਹੀ ਇਕੁਅਲ ਪ੍ਰੀਮੀਅਮ ਚਾਰਜ ਕਰਦੀਆਂ ਸਾਡੇ ਤੋਂ, ਉਹ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਕੀ ਹੈ ਕੀ ਨਹੀਂ, ਕਿਉਂ ਸਾਨੂੰ ਇਹ ਹੋ ਰਿਹਾ, ਜਿੰਨੀ ਜਿਹੜੀ ਵੀ ਕੰਪਨੀ ਅੱਗੇ ਕਰਦੀਆਂ ਸੀ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ, ਸਾਨੂੰ ਹੈਮਿਲਟਨ ਤੋਂ ਕੋਈ ਵੀ ਇੰਸ਼ੋਰੈਂਸ ਨਹੀਂ ਦੇ ਰਿਹਾ ਇਸ ਟਾਈਮ।
ਰੁਪਿੰਦਰ ਹੇਰ ਸਾਹਿਬ ਉਹਨਾਂ ਨੂੰ ਸੰਪਰਕ ਕਰਕੇ ਦੇਖਣਾ ਸੀ, ਸ਼ਾਇਦ ਉਹ ਤੁਹਾਨੂੰ ਕੋਈ ਰੇਟ ਵਗੈਰਾ ਵਧੀਆ ਕਰਕੇ ਦਿੰਦੇ।
ਮੈਂ ਜੀ ਗੱਲ ਕੀਤੀ ਸੀ ਤੁਹਾਡੇ ਆਪਣੇ ਭਾਈ ਸਾਹਿਬ ਹੋਣਾ ਨਾਲ, ਜਿਹੜੇ ਆਉਂਦੇ ਹੁੰਦੇ ਆਪਣੇ ਨਾਯੂਰ ਤੋਂ, ਕਿਹੜੇ ਰੁਪਿੰਦਰ ਰੁਪਿੰਦਰ ਹੇਅਰ ਜੀ ਨਾਲ ਮੇਰੀ ਗੱਲ ਹੋਈ ਆ, ਉਹਨਾਂ ਨੇ ਇੱਕ ਮੁੰਡੇ ਦੀ ਡਿਊਟੀ ਲਾਈ ਹੈ ਕੁਪਨੀਤ ਬਤਰਾ ਜੀ ਨੇ, ਉਹਨਾਂ ਦੀ ਅੱਜ ਮੀਟਿੰਗ ਹੋਣੀ ਸੀ, ਪਤਾ ਨਹੀਂ ਉਹ ਵੀ ਕਹਿੰਦੇ ਵੀ ਉਹਨਾਂ ਦੇ ਵੀ ਹਲੇ ਹੱਥ ਖੜੇ ਆ, ਉਹਨਾਂ ਕੋਲ ਵੀ ਹਲੇ ਮਾਰਕੀਟ ਕੋਈ ਲੱਭ ਨਹੀਂ ਰਹੀ ਜੀ, ਕਿਤੇ ਜਿਹੜਾ ਕੋਈ ਲੈ ਰਿਹਾ ਹੋਵੇ, ਤੇ ਇਹ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਜੀ, ਕੋਈ ਵੀ ਹੈਲਪ ਹੋ ਸਕਦੀ ਹੋਵੇ ਤਾਂ ਪਲੀਜ਼, ਜਿਹੜਾ ਵੀ ਕੋਈ ਫੁੱਲ ਬ੍ਰੋਕਰ ਹੈਗਾ ਸਾਨੂੰ ਵਧੀਆ ਪਾਲਿਸੀ ਬਣਾ ਕੇ ਦੇ ਸਕਦਾ ਜਿਹਦੇ ਵਿੱਚ ਫਲੀਟ ਇੰਸ਼ੋਰੈਂਸ ਹੋਵੇ, ਸੋ ਸਾਡਾ ਥੈਂਕ ਯੂ ਕਰਾਂਗੇ ਜੀ ਤੁਹਾਡਾ ਵੀ, ਕਿ ਜਿਹੜਾ ਵੀ ਬੰਦਾ ਕਰਕੇ ਦੇ ਸਕਦਾ ਸਾਨੂੰ, ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ, ਜਿਹੜਾ ਵੀ ਤੁਹਾਡੇ ਕੋਲ ਨੰਬਰ ਮੇਰਾ ਹੈਗਾ ਜੀ, ਜਿਹਨੂੰ ਵੀ ਚਾਹੀਦੇ ਲੈ ਸਕਦਾ, 905-531-3726 ਜਿਹੜੀ ਚੀਜ਼ ਚਾਹੀਦੀ ਹੈ ਅਸੀਂ ਇੱਥੋਂ ਪ੍ਰੋਵਾਈਡ ਕਰ ਦਿਆਂਗੇ। ਸਾਡੇ ਕੋਲ ਆਲਮੋਸਟ 475 ਟੈਕਸੀ ਹੈ ਜੀ ਹੈਮਿਲਟਨ ਦੀ। ਅੱਜ 100 ਬੰਦੇ ਨੇ ਆਪਣੀ ਪਲੇਟਾਂ ਜਿਹੜੀ ਛੱਡ ਕੇ ਸਿਟੀ ਹਾਲ ਫੜਾ ਦਿੱਤੀਆਂ ਜੀ, ਜਿਹੜੀ ਪਹਿਲੀ ਤਰੀਕ ਤੋਂ ਗੱਡੀਆਂ ਸਾਰੀਆਂ ਖੜ ਜਾਣੀਆਂ ਜੀ ਇੱਥੇ ਸਿਟੀ ਦੇ ਵਿੱਚ।
ਹੋਲਡ ਔਨ, ਤੁਸੀਂ ਕਹਿ ਰਹੇ ਹੋ 475 ਦੇ ਵਿੱਚੋਂ 100 ਬੰਦਿਆਂ ਨੇ ਅੱਜ ਆਪਣੀ ਟੈਕਸੀ ਪਲੇਟਾਂ ਪਕੜਾ ਦਿੱਤੀਆਂ ਸਿਟੀ ਹਾਲ ਨੂੰ ਕਿ ਪਹਿਲੀ ਤਰੀਕ ਤੋਂ ਨਹੀਂ ਚਲਾਉਣਗੇ
ਟੈਕਸੀਆਂ ਜੀ? ਅੱਜ ਦੀ ਰਿਪੋਰਟ ਹੈਮਿਲਟਨ ਸਪੈਕਟੇਟਰ ਦੀ ਹੈ ਜੀ, ਮੇਰੀ ਰਿਪੋਰਟ
ਨਹੀਂ। ਤੇ ਫਿਰ ਇੱਕ ਸਵਾਲ ਮੈਨੂੰ ਹੋਰ ਜਵਾਬ ਦੇ ਕੇ ਜਾਓ ਸਰ ਹੈਰੀ ਸਾਹਿਬ, ਇੱਕ ਤੇ ਤੁਹਾਡਾ ਬਹੁਤ ਧੰਨਵਾਦ ਸਾਰੀ ਸਾਡੇ ਲਈ ਤਾਂ ਸਰ ਤੁਸੀਂ ਹੈਮਿਲਟਨ ਦੇ ਵਿੱਚ ਨਾ ਸਾਡੇ ਮਤਲਬ ਮੇਨ ਸਾਰੀ ਜਾਣਕਾਰੀ ਤੁਸੀਂ ਸਾਨੂੰ ਖਬਰ ਦੇ ਦਿੰਦੇ ਹੋ। ਅੱਛਾ ਇੱਕ ਦੱਸੋ ਕਿ ਫਿਰ ਇਹਦਾ ਮਤਲਬ ਇਹ 100 ਬੰਦੇ ਫਿਰ ਕਰਨਗੇ ਕੀ ਜੇ ਟੈਕਸੀ ਛੱਡਣਗੇ, ਵੱਟ ਕੋਈ ਬਿਜ਼ਨਸ ਕਰਨਗੇ, ਜੋਬ ਕਰਨਗੇ?
ਜੀ ਹਲੇ ਕੁਛ ਨਹੀਂ ਹੋ ਰਿਹਾ ਜੀ, ਕੋਈ ਪਤਾ ਨਹੀਂ ਜੀ ਕੀ ਕਰਨਾ। ਸਾਰੇ ਉਹੀ ਕਹਿੰਦੇ ਜੀ ਉਬਰ ਚਲਾ ਲਾਂਗੇ ਜੀ। ਹੁਣ ਉਬਰ ਦੇ ਵਿੱਚ ਵੀ ਕਿੰਨੇ ਕੁ ਬੰਦੇ ਤੁਸੀਂ ਦੇਖੋ ਨਾ ਵੀ ਕੀ ਕਰ ਸਕਦੇ ਨੇ, ਜਦੋਂ ਹੁਣ ਸਾਡਾ ਖਰਚਾ ਹੀ ਇੰਨਾ ਜੀ, ਸਾਡਾ $4,000 ਇੱਕ ਮਹੀਨੇ ਦਾ ਖਰਚਾ ਹੋ ਜਾਏਗਾ ਜਿਹੜਾ ਕਿ ਹਾਲਾਂਕਿ ਮੇਰੀ ਤਾਂ ਆਪਣੀ ਪਲੇਟ ਆ ਨਾ, ਜਦੋਂ ਇਹਦੇ ਆਪਣੀ ਪਲੇਟ ਨਹੀਂ, ਉਹਨੂੰ ਲੀਜ਼ ਵੀ ਦੇਣੀ ਪੈਂਦੀ ਹੈ। ਚਲੋ ਲੀਜ਼ ਹੁਣ ਘਟਾਈ ਹੈ ਕੁਛ ਥੋੜ੍ਹੇ ਜਿਹੇ ਬ੍ਰੋਕਰਾਂ ਨੇ, ਪਰ ਬ੍ਰੋਕਰ ਆਪਦਾ ਉਹਨਾਂ ਨੂੰ ਵੀ ਘਾਟਾ ਪੈ ਰਿਹਾ ਹੋਊਗਾ, ਉਹਦਾ ਡਿਸਪੈਚ ਫੀਸ ਵਧਾਈ ਜਾ ਰਹੇ ਹੋਏ ਜੀ।
ਹੈਰੀ ਸਾਹਿਬ ਇੱਕ ਮਿੰਟ ਸੋਰੀ ਇੰਟਰਪਟ ਕਰਾਂ, ਜਿਹੜੀ ਇਹ ਨਵੀਂ ਕੰਪਨੀ, ਮੇਰੀ ਗੱਲਬਾਤ ਹੋਈ ਹੈ ਬੰਦਿਆਂ ਦੇ ਨਾਲ ਔਰ ਮੈਂ ਤੇ ਖੁਦ ਉਹਨਾਂ ਨੂੰ ਕਹਿ ਦਿੱਤਾ ਹੈ, ਮੈਂ ਕਿਹਾ ਜੀ ਕੋਈ ਗੱਲ ਨਹੀਂ, ਚਲੋ ਅਸੀਂ ਤੁਹਾਡੀ ਐਡ ਵੀ ਕਰਾਂਗੇ, ਨੋਮੀਨਲ ਜੇ ਪੈਸੇ ਵੀ ਲਵਾਂਗੇ ਸਾਰਾ ਕੁਝ ਕਰਾਂਗੇ, ਪਰ ਮੈਂ ਕਿਹਾ ਜੀ ਅਸੀਂ ਤੁਹਾਡੇ ਨਾਲ ਖੜ ਗਏ ਹਾਂ ਕਿ ਤੁਸੀਂ, ਕਿਉਂਕਿ ਜਿਹੜਾ ਸਾਡਾ ਵੀ ਬਿਜ਼ਨਸ ਜਿਹੜਾ ਹੈ ਸਾਰਿਆਂ ਦੇ, ਦੇਖੋ ਇੱਕ ਦੂਸਰੇ ਦੀ ਮਦਦ ਦੇ ਨਾਲ ਹੀ ਸਾਰਾ ਸਿਲਸਿਲਾ ਚੱਲਦਾ ਹੈ। ਪਰ ਜੇ ਅਸੀਂ ਇਹ ਨਵੀਂ ਕੰਪਨੀ ਜਿਹੜੀ ਆ ਲੈ ਕੇ ਆ ਰਹੇ ਨੇ ਉਹਦੇ 'ਚ ਕਹਿੰਦੇ ਅਸੀਂ ਬ੍ਰੋਕਰ ਦੀ ਫੀਸ ਵੀ ਘਟਾਵਾਂਗੇ, ਸਭ ਕੁਝ ਕਰਾਵਾਂਗੇ, ਤੇ ਜੇ ਕੋਈ ਇਸ ਤਰ੍ਹਾਂ ਦੀ ਹਮਲਾ ਕਰਦੇ ਨੇ, ਹਿੰਮਤ ਮਾਰਦੇ ਨੇ,
We are ready to help ਜਿਹੜਾ ਵੀ ਬੰਦਾ ਆਉਂਦਾ ਸਾਡੇ ਕੋਲ ਹੈਮਿਲਟਨ ਦੇ ਵਿੱਚ, ਪਰ ਸਾਨੂੰ ਸਾਰਿਆਂ ਵੱਡੀ ਪਹਿਲੇ ਇੰਸ਼ੋਰੈਂਸ ਚਾਹੀਦੀ, ਜੇ ਤਾਂ ਉਹਨਾਂ ਕੋਲ ਇੰਸ਼ੋਰੈਂਸ ਦੀ ਕੋਈ ਗਰੰਟੀ ਹੈਗੀ ਵੀ ਹਾਂ ਵੀ ਸਾਨੂੰ ਚੀਫ ਇੰਸ਼ੋਰੈਂਸ ਹੋਏਗੀ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਤੁਰਪਾਂਗੇ, ਸਾਡੇ ਕੋਲ ਕੋਈ ਪ੍ਰੋਬਲਮ ਨਾ
ਹੋਵੇਗੀ।
ਸਾਨੂੰ ਤਾਂ ਸਾਡੇ ਖਰਚੇ ਘਟਣੇ ਚਾਹੀਦੇ ਆ ਜੀ, ਜਿਹੜਾ ਕਿ ਖਰਚੇ ਘੱਟ ਨਹੀਂ ਰਿਹਾ ਉਧਰੋਂ ਸਾਨੂੰ ਹੋ ਰਿਹਾ, ਕਿਉਂਕਿ ਸਾਨੂੰ ਉਬਰ ਨਾਲ ਕੰਪੀਟ ਕਰਨਾ ਪੈ ਰਿਹਾ ਕਰਕੇ ਸਾਨੂੰ 20% ਇੱਥੇ ਕੰਪਨੀ ਦਾ 20% ਡਿਸਕਾਊਂਟ ਦਿੰਦੀ ਹੈ ਜੀ, ਜੇ ਤੁਸੀਂ ਐਪ ਦੇ ਥਰੂ ਕਾਲ ਕਰਦੇ ਆ। ਐਪ ਸਾਡੀ ਸਾਰੀਆਂ ਕੰਪਨੀਆਂ ਕੋਲ ਹੈਗੀਆਂ ਨੇ, ਸਾਡੇ ਅਸੀਂ ਵੀ ਐਪ ਤੇ ਕੰਮ ਕਰਦੇ ਹਾਂ ਰੋਜ਼ ਦੇ, ਸਾਡਾ ਵੀ ਐਪ ਤੇ ਚੱਲਦਾ ਵਾ, ਪਰ ਜਦੋਂ ਸਾਨੂੰ ਉਬਰ ਨਾਲ ਕੰਪੀਟ ਕਰਨਾ ਪੈਂਦਾ ਕਿਉਂਕਿ ਉਹ ਤਾਂ ਆਪਣੇ ਜਦੋਂ ਪੀਕ ਟਾਈਮ ਹੁੰਦਾ ਆਪਣਾ ਵਧਾ ਦਿੰਦੇ ਆ ਰੇਟ, ਪਰ ਅਸੀਂ ਤਾਂ ਰੇਟ ਵੀ ਨਹੀਂ ਵਧਾ ਸਕਦੇ, ਸਾਡੇ ਤਾਂ ਰੇਟ ਵੀ ਸਿਟੀ ਨੇ ਫਿਕਸ ਕੀਤੇ ਆ। ਔਰ ਮੋਰ ਓਵਰ ਜਿਹੜੇ ਬ੍ਰੋਕਰ ਆ ਉਹ ਸਾਨੂੰ, ਜਿਵੇਂ ਹੁਣ ਸਾਡਾ ਰੇਟ ਹੈਗਾ $1 ਦਾ $1.80 ਹੈਗਾ, ਪਰ ਜਦੋਂ ਸਾਨੂੰ ਆਊਟ ਆਫ ਟਾਊਨ ਦਾ ਰੇਟ ਦਿੰਦੇ ਆ ਸਾਨੂੰ $1.50 ਦੇ ਨਾਲ ਸਾਨੂੰ ਸਿਰਫ ਦਿੰਦੇ ਆ ਜੀ, ਸਿਰਫ ਉਧਰ ਸਾਨੂੰ ਡਬਲ ਖਰਚਾ ਵੀ ਪੈਂਦਾ ਕਿ ਗੈਸ ਵੀ ਐਕਸਪੈਂਸਿਵ ਹੁੰਦੀ ਜਾ ਰਹੀ ਹੈ, ਪਰ ਇੰਸ਼ੋਰੈਂਸ ਸਾਡੇ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਆ, ਅਸੀਂ ਪਤਾ ਨਹੀਂ ਕਿੰਨਾ ਕਿਆ ਸਰਵਾਈਵ ਕਰ ਸਕੇ, ਇਟਸ ਵੈਰੀ ਵੈਰੀ ਹਾਰਡ।
ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਾਕੀ ਹੈਰੀ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਔਰ ਅਸੀਂ ਅੱਜ ਓਪਨਲੀ ਐਲਾਨ ਕਰ ਰਹੇ ਹਾਂ ਕਿ ਵਾਈ ਮੀਡੀਆ ਵੱਲੋਂ, ਕਿਉਂਕਿ ਸਾਡਾ ਇੱਕ ਜਿਹੜਾ ਇੱਕ ਵਰਡ, ਅਸੀਂ 3 ਵਰਡ ਲੈ ਕੇ ਆਏ ਹਾਂ 2020 ਦਾ ਵਾਈ ਮੀਡੀਆ ਦਾ, ਉਹਦੇ ਵਿੱਚ ਤੁਹਾਨੂੰ ਪਤਾ ਇੰਟੀਗ੍ਰੇਸ਼ਨ ਔਰ ਇਨਫਰਾਸਟ੍ਰਕਚਰ 2 ਆਈ ਹੈ, ਤੀਸਰਾ ਆਈ ਇਨੋਵੇਸ਼ਨ ਹੈ ਕਿ ਜੇ ਕੋਈ ਨਵੀਂ ਕੋਈ ਜਿਹੜੀ ਆ ਇਨੋਵੇਸ਼ਨ ਦੇ ਜ਼ਰੀਏ ਫਾਇਦੇ ਹੋ ਰਹੇ ਆ ਉਹ ਵੀ ਅਸੀਂ ਗੱਲ ਕਰਾਂਗੇ, ਔਰ ਕੁਛ ਇਨੋਵੇਸ਼ਨ ਜਿਹੜੀਆਂ ਨਵੀਂ ਆ ਰਹੀਆਂ ਉਹਦੇ ਕਾਰਨ ਕਈ ਬਿਜ਼ਨਸਿਸ ਨੂੰ ਥੋੜ੍ਹੀ ਪ੍ਰੋਬਲਮ ਵੀ ਆਏਗੀ ਆਉਣ ਵਾਲੇ ਸਾਲਾਂ ਦੇ ਵਿੱਚ। ਸੋ ਅਸੀਂ ਬਿਲਕੁਲ ਤਿਆਰ ਆ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੋਈ ਤੁਹਾਡੀ ਕੋਈ ਪਲੇਟਫਾਰਮ ਦੇ ਉੱਤੇ ਕੋਈ ਮਦਦ ਕਰ ਸਕਦੇ ਹਾਂ, ਸਾਡਾ ਤੁਸੀਂ ਪਲੇਟਫਾਰਮ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਕੋਈ ਕਮਿਊਨਿਟੀ ਦੀ ਹੈਲਪ ਕਰਨ ਲਈ, ਕੋਈ ਉਬਰ ਦੇ ਡਰਾਈਵਰਾਂ ਲਈ, ਕੋਈ ਟੈਕਸੀ ਡਰਾਈਵਰਾਂ ਲਈ, ਇਸ ਵੇਲੇ ਤਾਂ ਵੈਸੇ ਦੋਨਾਂ ਨੂੰ ਲੋੜ ਆ ਜੀ, ਮੈਂ ਦੇਖਦਾ ਉਬਰ ਡਰਾਈਵਰ ਵੀ ਇਸ ਵੇਲੇ ਸਾਡੇ ਕੋਲ ਆ ਰਹੇ ਨੇ, ਉਹ ਵੀ ਪਰੇਸ਼ਾਨ ਨੇ, ਕਹਿੰਦੇ ਸਾਡੇ ਪੈਸੇ ਨਹੀਂ ਬਣਦੇ, ਤੇ ਉਬਰ ਡਰਾਈਵਰ ਦੇ ਨਾਲ ਨਾਲ ਟੈਕਸੀ ਵੀਰ ਬਾਰੇ ਸਾਡੇ ਟੈਕਸੀ ਡਰਾਈਵਰ ਵੀਰ ਉਹ ਵੀ ਪਰੇਸ਼ਾਨ ਨੇ, ਉਹ ਕਹਿੰਦੇ ਸਾਡੇ ਵੀ ਬੁਰਾ ਹਾਲ ਹੈ ਇਸ ਵੇਲੇ।
ਹਾਲ ਤਾਂ ਇੱਕੋ ਹੀ ਹੋਣਾ ਜੀ, ਇਹਦੇ ਵਿੱਚ ਹਾਈਬ੍ਰਿਡ ਬਣੇ ਕੁਛ ਜਿਵੇਂ ਅੱਧਾ ਉਬਰ ਦਾ ਹੋ ਗਿਆ, ਪਰ ਇਹ ਉਹਦੇ ਵਿੱਚ ਜਿਹੜੀ ਰੈਗੂਲੇਸ਼ਨ ਆ ਨਾ ਉਹ ਬਹੁਤ ਜ਼ਰੂਰੀ ਹੈ, ਜਿਹੜੀ ਕਿਉਂ ਹੁਣ ਜਿਹੜੀ ਰੈਗੂਲੇਸ਼ਨ ਆ ਉਹ ਪ੍ਰਾਈਵੇਟ ਕੰਪਨੀ ਉਬਰ ਆਪਦੇ ਕੋਲ ਕਰਦੀ ਹੈ, ਪਰ ਜਿਹੜੀ ਜਿਵੇਂ ਕਹਿੰਦੇ ਸਾਡੀ ਹੈਗੀ ਹੈ ਸਾਰੀ ਉਹ ਸਿਟੀ ਦੇ ਥਰੂ ਹੋ ਰਹੀ ਆ, ਸਾਨੂੰ ਹਰੇਕ ਸਾਲ ਮਤਲਬ 2 ਵਾਰ ਤਾਂ ਇੰਸਪੈਕਸ਼ਨ ਵਾਸਤੇ ਜਾਣਾ ਪੈਂਦਾ ਵਾ, ਉਹ ਸਾਰਾ ਕੁਛ ਕਰਕੇ ਜਦੋਂ ਸਿਟੀ ਹੈਲਪ ਕਰ ਰਹੀ ਹੈ, ਪਰ ਸਾਡੀ ਹੈਲਪ ਉਹ ਕਰਦੇ ਨੀਗੇ, ਜਦੋਂ ਅਸੀਂ ਕਹਿੰਦੇ ਬ੍ਰੋਕਰ ਆਪਣੀ ਮਨਮਰਜ਼ੀ ਕਰਦੇ ਆ, ਉਹ ਸਾਡੇ ਜੀ ਉਹ ਕਹਿੰਦੇ ਉਹਨਾਂ ਦਾ ਪ੍ਰਾਈਵੇਟ ਬਿਜ਼ਨਸ ਆ ਉਹ ਆਪੇ ਕਰ ਸਕਦੇ ਆ, ਪਰ ਜੇ ਸਾਨੂੰ ਕੋਈ ਵਧੀਆ ਬ੍ਰੋਕਰ ਇਹੋ ਜਿਹਾ ਸਾਨੂੰ ਲੱਭਦਾ ਜਿਹੜਾ ਕਿ ਹਾਈਬ੍ਰਿਡ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ, ਸਾਡੇ ਕੋਲ ਅਸੀਂ ਤਾਂ ਬੈਠੇ ਆ ਜੀ, ਸਾਨੂੰ ਤਾਂ ਕੋਈ ਇੱਦਾਂ ਦਾ ਅਲਟਰਨੇਟ ਆਵੇ ਜਿੱਥੇ ਅਸੀਂ ਜਾ ਕੇ ਦੋਨੇ ਪਾਸੇ ਕੰਮ ਕਰ ਸਕਦੇ ਹੋਈਏ, ਸਾਨੂੰ ਤਾਂ ਉਹਦੇ ਵਿੱਚ ਫਾਇਦਾ ਵਾ ਇਹ ਚੀਜ਼ ਦਾ, ਵੀ ਆਰ ਰੈਡੀ ਟੂ ਡੂ ਇਟ। ਸੋ ਜਦੋਂ ਵੀ ਹੈਗਾ ਕੋਈ ਵੀ ਆਉਂਦਾ ਮੈਂ ਵਲੰਟੀਅਰ ਕਰਨ ਵਾਸਤੇ ਹੈਮਿਲਟਨ ਵਾਸਤੇ ਤਿਆਰ ਬੈਠਾ ਜੀ, ਔਰ ਸਾਡੇ ਹੋਰ ਬਹੁਤ ਸਾਰੇ ਸੱਜਣ ਹੈਗੇ ਜਿਹੜੇ ਇਸ ਕੰਮ ਲਈ ਤਿਆਰ ਨੇ। ਥੈਂਕ ਯੂ ਵੈਰੀ ਮਚ ਜਦੋਂ ਜੀ।
ਥੈਂਕ ਯੂ ਹੈਰੀ ਸਾਹਿਬ, ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ ਹਾਮਿਦ ਜੀ, ਤੁਸੀਂ ਆਉਂਦੇ ਰਹੋ, ਹਾਮਿਦ ਜੀ ਗੋ ਅਹੈਡ।
میں کافی دیر بعد آپ کو کال کر رہا ہوں، ریگولرلی پروگرام سنتا ہوں، میں کافی دیر سے یہ جو حالات ہیں انڈیا میں بنے ਐਸੇ ਕਾਨੂੰਨ ਜਾਂ ਐਸੇ ਮਾਮਲਾਤ ਜੋ ਸੈਂਸਿਟਿਵ ਹੋਤੇ ਹੈ ਉਨਕੋ ਨਾ ਹੀ ਛੇੜਾ ਜਾਏ ਤੋ ਉਨਕੇ ਘਰ ਹੋਤਾ ਹੈ ਭਾਈ। ਅੱਛਾ ਇਨਸਾਨ ਵਹੀ ਹੋਤਾ ਹੈ ਵੋ ਜੋ ਸੈਂਸਿਟਿਵ ਮਾਮਲਾਤ ਹੋਤੇ ਹੈ ਜੋ ਸੈਂਸਿਟਿਵ ਚੀਜ਼ੇ ਹੋਤੀ ਹੈ ਸੈਨੇਟਰ ਵਹੀ ਹੋਤਾ ਹੈ ਵੋ ਉਨਕੋ ਟੱਚ ਨਹੀਂ ਕਰਤਾ ਹੈ। ਠੀਕ ਹੈ ਮੈਨੇ ਯੇ ਨੋਟ ਕੀਆ ਜਬ ਸੇ ਬੀਜੇਪੀ ਗਵਰਨਮੈਂਟ ਆਈ ਹੈ ਸੈਂਸਿਟਿਵ ਇਸ਼ੂ ਮੇਂ ਬਹੁਤ ਜ਼ਿਆਦਾ ਇਨਵਾਲਵ ਹੋਣ ਦੀ ਕੋਸ਼ਿਸ਼ ਕਰਤੇ ਹੈ ਔਰ ਇਸਕੋ ਏਕ ਮਜ਼ਹਬੀ ਰੰਗ ਦੇਣੇ ਕੀ ਕੋਸ਼ਿਸ਼ ਕਰਤੇ ਹੈ। ਠੀਕ ਹੈ ਦੂਸਰਾ ਬਾਤ ਯੇ ਹੈ ਕਿ ਆਪ ਦੇਖੇ ਆਜ ਏਕ ਮਸਜਿਦ ਸ਼ਹੀਦ ਕਰ ਦੀ ਇਹਨਾਂ ਨੇ। ਠੀਕ ਹੈ ਸਾਸ ਪਾਸੋਂ ਮਸਜਿਦ ਪਰ ਚੜ੍ਹ ਹੋਏ ਥੇ ਝੰਡੇ ਲਗਾ ਰਹੇ ਥੇ ਮਾਰ ਕੇ ਔਰ ਲੋਗੋਂ ਕੋ ਪਕੜ ਪਕੜ ਕੇ ਪੂਛ ਰਹੇ ਥੇ ਭਾਈ ਕਿ ਆਪ ਮੁਸਲਮਾਨ ਹੈ ਜਾਂ ਹਿੰਦੂ ਹੈ ਔਰ ਉਨਕੋ ਮਾਰਾ ਜਾ ਰਹਾ ਥਾ ਸਾਥ ਪੁਲਿਸ ਵੀ ਖੜੀ ਹੈ ਭਾਈ। ਯੇ ਕਿਆ ਹੋ ਰਹਾ ਹੈ ਯੇ ਕਿਸ ਤਰ੍ਹਾਂ ਹੋ ਰਿਹਾ ਹੈ ਹਮ ਤੋ ਕਹਿ ਰਹੇ ਥੇ ਜਾ ਰਹੇ ਇੰਡੀਆ ਬੜਾ ਜ਼ਬਰਦਸਤ ਕੰਟਰੀ ਹੈ ਬੜੀ ਕਿ ਡੈਮੋਕ੍ਰੇਸੀ ਬੜਾ ਯੇ ਔਰ ਯੇ ਕਿਆ ਹੋ ਰਿਹਾ ਜਬ ਸੇ ਯੇ ਆਏ ਹੈ ਪਿਛਲੇ 5-6 ਸਾਲ ਸੇ ਮਤਲਬ ਕੋਈ ਨਾ ਕੋਈ ਐਸਾ ਇਸ਼ੂ ਯੇ ਲੈ ਆਤੇ ਹੈ ਕਿ ਉਹ ਮਤਲਬ ਕਿ ਲੋਗੋਂ ਕੀ ਜੋ ਹੈ ਉਹ ਜੋ ਵੋ ਡਿਵੈਲਪਮੈਂਟ ਸੇ ਅਟੀ ਹੋਈ ਹੈ। ਅਬ ਮੈਂ ਕਿ ਜੀ ਬਾਤ ਸਾਹਿਬ ਕੋ ਬੜਾ ਪਸੰਦ ਕਰਤਾ ਹੂੰ ਕਿ ਉਹਨੇ ਜੋ ਲੈਕਸ ਕਿਤੇ ਵੋ ਡਿਵੈਲਪਮੈਂਟ ਕੀ ਬੇਸ ਪਰ ਜੀਤਾ ਹੈ ਔਰ ਮੈਂ ਯਹੀ ਚਾਹਤਾ ਹੂੰ ਕਿ ਬੀਜੇਪੀ ਵਾਲੇ ਵੀ ਜੋ ਵੀ ਆਪਣਾ ਇਲੈਕਸ਼ਨ ਆ ਰਿਹਾ ਹੈ ਉਹ ਮਜ਼ਬੂਤ ਬੁਨਿਆਦ ਦੀ ਬਜਾਏ ਡਿਵੈਲਪਮੈਂਟ ਪੇ ਆਪਣੀ ਕੋਜੋ ਕਰੇ। ਇੰਡੀਆ ਕੀ ਇਕਾਨਮੀ ਕਹਾਂ ਜਾ ਰਹੀ ਹੈ ਵੀ ਕਾਂਗਰਸ ਕੇ ਟਾਈਮ ਮੇਂ 7-8% ਦੀ ਜੀਡੀਪੀ ਗਰੋਥ ਸੀ ਅਭੀ 4% ਵੀ ਮੇਰਾ ਨਹੀਂ ਖਿਆਲ ਹੈ 5% ਕੇ ਅਰਾਊਂਡ ਹੈ। ਤੋ ਲਾਈਕ ਲੋਗੋਂ ਕੋ ਉਸ ਤਰਫ ਲੈ ਜਾਣੇ ਕੀ ਬਜਾਏ ਆਪ ਇਸ ਤਰਫ ਕੋਸ਼ਿਸ਼ ਕਰੇ ਕਿਉਂਕਿ ਇਸੇ ਇੰਡੀਆ ਕਾ ਬਲਾ ਨਹੀਂ ਹੋਣੇ ਲਗਾ ਅਭੀ ਜੋ ਪਿਕਚਰ ਜਾ ਰਹੀ ਹੈ ਆਲ ਓਵਰ ਦਾ ਵਰਲਡ ਕਿਆ ਇਨਵੈਸਟਰ ਇਸ ਰੂਪ ਮੇਂ ਹਾਲ ਮੇਂ ਕੋਈ ਪੈਸਾ ਲਗਾਉਣਾ ਪਸੰਦ ਕਰੇਗਾ। ਠੀਕ ਹੈ ਔਰ ਫਿਰ ਲੋਕਾਂ ਕੋ ਜੋ ਪ੍ਰੋਬਲਮ ਹੋ ਰਹੀ ਹੈ ਤੋ ਐਸੇ ਇਸ਼ੂਸ ਕੋ ਵਾਈ ਨਾਟ ਗਵਰਨਮੈਂਟ ਇਜ਼ ਓਕੇ ਵੀ ਨਾਟ ਗੋਨਾ ਡੂ ਐਨੀਥਿੰਗ ਅਬਾਊਟ ਇਟ ਐਂਡ ਜਸਟ ਕੀਪ ਕੁਆਇਟ ਐਂਡ ਵੀ ਗੋਨਾ ਵਰਕ ਫॉर ਡਿਵੈਲਪਮੈਂਟ ਆਫ ਦਾ ਪੀਪਲ। ਸੋ ਆਪ ਇਸ ਬਾਰੇ ਮੇਂ ਕਿਆ ਕਹਿੰਦੇ ਹੋ
जी हामिद साहब पहले तो मैं आपकी बात पे एग्री करता हूं कि यस इस समय इंडिया का जो मेजर फोकस होना चाहिए वो इकोनॉमी पे होना चाहिए वहां डेवलपमेंट पर होना चाहिए। नौकरियां नहीं क्रिएट हो रही वहां पर जिस तेजी से वहां यूथ जो है वो निकल रहा है ये कल को बहुत बड़ी अनार्की आ सकती है वहां पे कुछ सिविल वॉर भी लग सकती है कल को टेररिज्म भी दोबारा से फैल सकता है क्योंकि जब इतना बड़ा यूथ अनएम्प्लॉयड है उसको फिर आप जहां मर्जी जो मर्जी भड़का के उसको जो मर्जी काम करवा लो क्योंकि यूथ ने फिर उनके पास एनर्जी होती है और कई बार समझ थोड़ी कम रह जाती है तो आप अनएम्प्लॉयड यूथ को जो मर्जी खराब काम करवा सकते हो। दूसरा ये है कि ये जो बात काम किए जा रहे हैं ये काम तो करने जरूरी थे चाहे आर्टिकल 370 खत्म करना सी ये एक अच्छा कानून है लेकिन इनको धीरे धीरे करना चाहिए बहुत तेजी से ना करें। ठीक है और तीसरा मैं ये भी कहूंगा हामिद साहब के इसमें कहीं देखिए असल में प्रॉब्लम इस कानून को क्या कहते हैं उर्दू में कवानीन शायद मैं अगर ठीक उर्दू बोल रहा हूं कवानीन की नहीं है प्रॉब्लम कानून की नहीं है। देखो प्रॉब्लम तो यह है कि इस समय ऑपोजिशन के पास और कोई मुद्दा नहीं है वो जो भी करेगी सरकार उसको अपोज कर रहे हैं जो भी सरकार करेगी। और अगर देखिए ये खासकर जो कांग्रेस के लीडर्स हैं मनीष शंकर अय्यर एक वकील है सलमान खुर्शीद एक वकील है पी चिदम्बरम एक वकील है अगर इनको लगता है कि ये कानून ठीक नहीं है तो ये अदालत में जाके इसके खिलाफ लड़ाई लड़े। और दूसरा इनके पास तरीका और है तीनों बंदे कैबिनेट मंत्री रह चुके हैं ठीक है ये सलमान खुर्शीद जो है या पी चिदम्बरम है ये तो इंपॉर्टेंट पोजीशन पे रह चुके हैं फाइनेंस मिनिस्ट्री फॉरन डिफेंस मिनिस्ट्री मतलब ये तो बहुत इंपॉर्टेंट कैबिनेट पोजीशन पे रहेंगे। तो कल को जब कांग्रेस की सरकार आए ये सब कुछ चेंज कर दे वो कहे जी हम आर्टिकल 370 दोबारा से बहाल कर देंगे कल को ये कह देंगे जी हम ये जो भी ये डीसी है इसको नहीं लागू करेंगे तो जो मर्जी कांग्रेस कल को कर सकती है वो तो तरीकेकार है लेकिन सलमान खुर्शीद का तो वीडियो अब आपने देख लिया होगा कल से वायरल हुआ पड़ा है वो जाके प्रोटेस्टर्स को भड़का रहे हैं आजादी कि भाई किस चीज की आजादी चाहिए आपको इसी तरह की नारेबाजी 1940 में कर करके हमने हामिद साहब मुझे नहीं पता कि आप इंडिया से हैं या पाकिस्तान से हमने अपने आप को बांट के रख लिया आज बांग्लादेश अलग हो गया पाकिस्तान अलग हो गया इंडिया अलग हो गया हमने अपने आप को बांट के रख लिया और ऐसे हमने बीज बोया। आपने बहुत अच्छी बात की कि हम इसको एक धार्मिक जब रंगत दे देते हैं हम ऐसे बीज बो देते हैं कम्युनलिज्म के हम आज इंटरनेशनल मीडिया और मैं ये जरूर कहना चाहूंगा कि जैसे इमरान खान साहब भी कह रहे हैं जी वहां मुसलमानों पर तशद्दुद हो रहा है आज इंटरनेशनल लेवल पे एक एजेंसी ने भी बोला तो मैं ये जरूर कहना चाहता हूं कि वहां ये कहना कि जी मुसलमानों पे जो 37 लोग मारे गए हैं हम ये नहीं जिक्र, हर लोग, हर बंदा जो मारा गया वहां पे वो गलत है, हर एक को कंडेम करना जरूरी है, और उसमें हिंदू भी मारे गए हैं, मुस्लिम भी मारे गए हैं, हर एक का मारे जाना, किसी भी एक का मारे जाना गलत है। और उनके वहां पर जाके आप देखिए, मैंने बहुत सारे चैनल्स देखे हैं जहां पर के ग्राउंड लेवल पे, हमारे तो अपने रिपोर्टर वहां दिल्ली में थे, मैं ट्राई कर रहा हूं शायद उनको दोबारा फिर भेज दूं वहां पे, वहां से जो ग्राउंड पे रिपोर्ट हमें आ रही है, वहां वो लोग भाइयों की तरह रह रहे हैं, हिंदूज और मुस्लिम वो भाइयों की तरह रह रहे हैं। एक हिंदू जो इस समय सात उसने मुसलमानों को बचाया और गंभीर रूप से जख्मी है, हॉस्पिटल में अपनी आखिरी लड़ाई लड़ रहा है वो, दो जो पुलिस वाले मारे गए हैं दोनों हिंदू हैं, तो मुस्लिम भी, एक 85 साल की हमारी जो मदर समान है अकबरी, वो मुस्लिम है, 85 साल की एक मुस्लिम महिला को मारा गया वहां पर, अकबरी है उनका नाम। तो चाहे को मुस्लिम महिला को मारा गया, चाहे किसी हिंदू को मारा गया, सब गलत है, लेकिन इसको हिंदू मुस्लिम का रंगत ना देते हुए और स्पेशली रिफ्रेम करना चाहिए ऐसे कॉमेंट्स देने से। बहुत शुक्रिया बाकी हामिद साहब आपकी कॉल का, लेट्स होप कि वहां थिंग्स जो है वो थोड़ी ठीक हो। गैबी साहब तुम ऑन देयर हो? जी हाँ जी गैबी जी।
हेलो सत श्री अकाल
जी। सत श्री अकाल जी।
भाई तुसी ना हुणे एक गल कही कि जिहड़े दिल्ली विच दंगे होए ना वो इंटरनेशनल मीडिया विच इंडिया नूं नीमा दिखाउण लई कराए गए रही।
जी जी बिल्कुल।
ओके जिन्नियां वी आपां रिपोर्टां देखदे ना सारियां रिपोर्टां जक जी साफ साफ हुंदियां कि उहदे विच पुलिस दी इनवॉल्वमेंट सीगी, ते पुलिस सारी गवर्नमेंट दे अंदर आउंदी है। कि तुसी इशारा इह कर रहे हो कि गवर्नमेंट ने खुद नूं बनाउण करन दी कोशिश कीती है?
पुलिस दी इनवॉल्वमेंट तुसी किद्दां देखी? पुलिस दे ते अपने दो बंदे मर गए आ जिन्हां ने पुलिस नूं मारिया। नहीं नहीं, जिन्हां ने पुलिस नूं मारिया, 26 साल दा अंकित शर्मा और एक दिल्ली पुलिस दे दो बंदे मारे गए, एक एडीजीपी, एक एडीजीपी जिहड़ा ओह अपनी आखरी वेंटीलेटर ते आ, जे वेंटीलेटर ला देणा ते उहने भी मर जाणा है, ते इक जिहड़ा डीसीपी हैगा, डीसीपी ओह एसएलए ओह भी अपनी मौत जिंदगी मौत दी लड़ाई लड़ रहा है। दो पुलिस वाले पता नहीं बचदे कि नहीं बचदे, दो पुलिस वाले मारे जा चुके ने, दे हैव बीन किल्ड। एक सुन लो तुसी सर इत्थे बैठे ना, पुलिस से गल करनी बड़ी आसान है, एक उन्हां नूं जाके पुछो जिन्हां ने 26 साल का मुंडा कटर दे विचों निकलिया नाले चो कढ़िया, उन्हें नाले चो ओदी अच्छा जो ओदी लाश ना कीता गया ना, ओदी अखां कढ़ियां गईयां सी, ऑन दी एयर कहना नहीं चाहते सी क्योंकि गल्लां करनियां बड़ी आसान है कि पुलिस ने कीता, वह जाके उत्थे लड़ाई लड़ रही ना, जिहड़े जख्मी होए ने, जिहड़े जिन्हां दी लत्तां टुट गईयां, जिहड़े जिन्हां दे घर, जिन्हां दी नौकरी नहीं करनी, जिन्हां ने सर एक हैड कॉन्सटेबल की तनखाह की हुंदी आ, तीन न्याणे उहदे, तुसीं टेक केयर करोगे उहनां दी, तिन्नां दी तुसीं गल कीती एक बार भी उहनां तिन्नां दी? रोज होल्ड ऑन नाउ, रोज मैं इत्थे गल पुछ रहा, एक बार भी तुहाडे अंदर तुहाडे कोल तरस नहीं आया उहदे एक दे 12 साल दी, एक दी दो कुड़ी, एक 9 साल दी, एक 7 साल दा मुंडा, तीन बच्चे उहदे विचारे छोटे छोटे, तुसीं एक बार भी तरस कीता उहनां दे बच्चिआं दे उत्ते? सोचिया करो, बोलन लग्या कि पुलिस ने किया सारे पुलिस इनवॉल्व है, कुछ तो सोचिया करो
सर। ओके एक गल सुनोगे?
नहीं नहीं नहीं, इदां दी गल ना करया करो, आके ऑन दी एयर थोड़ा थोड़ा जिहा तरस करया करो, थोड़ा जिहा उत्थे इत्थे बैठे कैनेडा च ना गल्लां करनियां बड़ी आसान है। होल्ड कर लो जी, होल्ड कर लो, 770 ਦਾ ਸਾਡਾ ਸਮਾਂ ਇੱਥੇ ਸਮਾਪਤ ਹੋ ਗਿਆ। 647-272-8182 647-272-8182 और गलबात मेरे ना इस नंबर पे कर सकते हो। थैंक यू।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਲ ਸਰਵਿਸ, ਤੇਜ਼, ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
किचन या फिर बाथरूम दी रेनोवेशन ते इक्को ही नाम याद रखो, जीके ग्रेनाइट एंड मार्बल। कस्टम किचन कैबिनेट्स, बार्स, वैनिटीज या फिर कस्टम काउंटर टॉप्स, होवे वुडवर्क या फिर होवे ग्रेनाइट और मार्बल दे काउंटर टॉप्स, एक नहीं, दो नहीं, तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और कीमत ते बहुत ही मुनासिब। 7171 टोरब्राम रोड, मिसिसागा, ताड़ा अपना कीरत। कॉल करो 647-534-3789, 647-534-3789, GK Granite and Marble।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168030043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
जी हाँ, टीम मैच पॉइंट और ये आवाज भी है तैयार। PSL 2020 की खसूसी नशरियात के साथ देखिए मैच पॉइंट डॉक्टर अदनान के साथ लाइव।